ワイグルジカカルサン、ワイグルジキパテ、
ワイグルサイフィオ、サタナーム、シリワイグルサイフィオ、シクオンカਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚਨਾਨਕ ਖੁਸ਼ੀ ਭੀ ਸੱਚ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੁਇ ਕਰ ਜੋੜ ਧਰੋਂ ਚਰਨਾ ਪਰ ਜਾਉ ਸਦਾ ਗੁਰ ਕੋ ਬਲਿਹਾਰੀਆਨ ਸੁਨੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੇ ਮਹਿਤਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਨਹਿ ਸਮਰੱਥੰ ਨਹਿ ਸੇਵਕੰ ਨਹਿ ਪੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਕਾਂ ਤੂੰ ਠਾਕੁਰ ਉੱਚ ਭਗਵਾਨਾ ਠੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਸ ਪ੍ਰਭੂ ਨਾਨਕ ਦੇ ਕਰ ਹੱਥ ਭੋਗ ਪੋਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਬਖਸ਼ ਰਹਿਮਤ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵਡਭਾਗੀ ਜਨਾਂ ਨੇ ਹਾਜ਼ਰੀਆਂ ਭਰਦਿਆਂ ਹੋਇਆਂ ਆਪਣੇ ਕੀਮਤੀ ਸਮੇਂ ਨੂੰ ਸਫਲਾ ਅਤੇ ਅਮੋਲਕ ਬਣਾਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੇ ਪਾਠ ਹੋਏ ਹਨ, ਉਪਰੰਤ ਆਪ ਜੀ ਨੇ ਰਾਗੀ ਸਿੰਘਾਂ ਦੀ ਰਚਨਾ ਤੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਅਤੇ ਹੁਣ ਜੋ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਉਸਦੀ ਵਿਚਾਰ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਕੁਝ ਕੁ ਸਮਾਂ ਮਨ ਚਿਤ ਬਿਰਤੀਆਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਗੁਰਬਾਣੀ ਦੀ ਵਿਚਾਰ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੈਰੋਂ ਮਹੱਲਾ ਚੌਥਾ।
ਦਾ ਨਾਮ ਹੈ ਸ੍ਰੀ ਰਾਗ, ਭੈਰੋ ਰਾਗ ਤੇ ਤਿੰਨ ਹੋਰ ਰਾਗ ਸੀ। ਪੰਜ ਰਾਗ ਸ਼ਿਵਜੀ ਦੇ ਪੰਜ ਮੁੱਖ ਮੂੰਹ ਦੇ ਵਿੱਚੋਂ ਨਿਕਲੇ ਹੋਏ, ਸ਼ਿਵਜੀ ਦੇ ਮੂੰਹ ਦੇ ਵਿੱਚੋਂ ਇਹ ਪੰਜ ਰਾਗ ਨਿਕਲੇ ਹੋਏ ਮੰਨੇ ਨੇ। ਭੈਰੋ ਰਾਗ ਇਸ ਪ੍ਰਕਾਰ ਮੰਨਿਆ ਗਿਆ ਹੈ, ਭੈਰੋ ਰਾਗ ਦੇ ਅੰਦਰ ਮਹੱਲਾ ਚੌਥਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਟੀ ਸੁਲਤਾਨ ਸੱਚੇ ਪਾਤਸ਼ਾਹ ਜੀ ਬਖਸ਼ਾ ਕਰ ਰਹੇ ਹਨ।
ਤੇ ਸਾਧੂ ਹਰ ਮੇਲੋ ਸਵਾਮੀ, ਜਿਨ ਜਪਿਆ ਗਤ ਹੋਏ ਹਮਾਰੀ।
ਗਰੀਬ ਨਵਾਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਰ ਹਿਰਦੈ ਨਾਮ ਜਪ ਨਾਮ ਮੁਰਾਰੀ। ਹਿਰਦੇ ਦੇ ਨਾਲ ਪਰਮੇਸ਼ਰ ਦਾ ਨਾਮ ਜਪਣਾ ਕਰ, ਹਿਰਦੇ ਦੇ ਨਾਲ ਵੀ ਯਾਦ ਕਰ ਤੇ ਰਸਨਾ ਦੇ ਨਾਲ, ਰਸਨਾ ਦੇ ਨਾਲ ਯਾਦ ਕਰਨ ਦੇ ਨਾਲ ਜਪਣ ਦੇ ਨਾਲ ਹਿਰਦੇ ਦੇ ਵਿੱਚ ਵੀ ਵਸੇਗਾ। ਜਿਵੇਂ ਦਰਖਤ ਨੂੰ ਪਾਣੀ ਪਾਈਦਾ, ਰੁੱਖ ਨੂੰ ਪਾਣੀ ਪਾਈਦਾ, ਜੜ੍ਹਾਂ ਨੂੰ ਪਾਣੀ ਪਾਈਏ ਸਾਰੇ ਰੁੱਖ ਦੇ ਵਿੱਚ ਪਾਣੀ ਪਹੁੰਚ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਇਹ ਜਿਹੜੀ ਰਸਨਾ ਜੜ੍ਹ ਦੇ ਵਾਂਗੂ ਮੰਨੀ ਗਈ ਹੈ, ਇਹ ਰਸਨਾ ਜਿਹੜੀ ਦੋ ਕਰਮ ਕਰਦੀ ਹੈ, ਗਿਆਨ ਇੰਦਰੇ ਦੇ ਵਿੱਚ ਵੀ ਆਉਂਦੀ ਹੈ, ਕਰਮ ਇੰਦਰੇ ਦੇ ਵਿੱਚ ਵੀ ਆਉਂਦੀ ਹੈ। ਜਦੋਂ ਪਦਾਰਥਾਂ ਨੂੰ ਇਹ ਰਸਨਾ ਚੱਕਦੀ ਹੈ, ਸਵਾਦ ਦੇਖਦੀ ਹੈ, ਖੱਟਾ ਕੌੜਾ ਮਿੱਠਾ ਸਲੂਣਾ, ਉਦੋਂ ਇਸ ਨੂੰ ਗਿਆਨ ਪ੍ਰਾਪਤ ਹੁੰਦਾ ਰਸਨਾ ਦੇ ਨਾਲ। ਤੇ ਜਦੋਂ ਇਹ ਬਚਨ ਬੋਲਦੀ ਹੈ, ਕੌੜਾ ਬੋਲਦੀ, ਫਿੱਕਾ ਬੋਲਦੀ, ਮਿੱਠਾ ਬੋਲਦੀ, ਨਾਮ ਜਪਦੀ, ਉਦੋਂ ਇਹ ਕਰਮ ਕਰਦੀ ਹੈ। ਸੋ ਉਹ ਕਰਮ ਨੇ ਜਿਹੜੇ ਲੇਖੇ ਵਿੱਚ ਪੈਂਦੇ ਨੇ। ਇਸੇ ਪ੍ਰਕਾਰ ਨਾਮ ਜਪਿਆ ਜਾਵੇ ਇਸ ਰਸਨਾ ਦੇ ਨਾਲ, ਤੇ ਫਿਰ ਉਹ ਜਿਹੜਾ ਨਾਮ ਹੈ ਰਸਨਾ ਦੇ ਨਾਲ ਜਪਦਿਆਂ ਜਪਦਿਆਂ, ਸੋ ਬੈਖਰੀ ਬਾਣੀ ਤੋਂ ਬਾਅਦ ਫਿਰ ਮਧਮਾ ਦੇ ਵਿੱਚ ਚੱਲਣ ਲੱਗ ਪੈਂਦਾ ਰਸਨਾ ਦੇ ਨਾਲ ਜਪਣਾ। ਇਸ ਨੂੰ ਬੈਖਰੀ ਕਹਿੰਦੇ ਨੇ, ਜਿਹੜਾ ਬੋਲ ਕੇ ਨਾਮ ਰਸਨਾ ਦੇ ਨਾਲ ਜਪਣਾ, ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਜਾਂ ਗੁਰਬਾਣੀ ਪੜ੍ਹਨੀ, ਇਸ ਨੂੰ ਬੈਖਰੀ, ਇਹਦਾ ਅਭਿਆਸ ਕਰਨ ਤੋਂ ਬਾਅਦ ਮਧਮਾ ਬੇੜਾ ਜਿਹੜਾ ਕੰਠ ਹੈ, ਕੰਠ ਦੇ ਵਿੱਚ ਨਾਮ ਚੱਲਣ ਲੱਗ ਪੈਂਦਾ, ਆਪੇ ਜਾਪ ਹੋਣ ਲੱਗ ਪੈਂਦਾ। ਸੋ ਰਸਨਾ ਦੇ ਨਾਲ ਜਿਹੜਾ ਜਪਿਆ ਜਾਵੇ, ਉਸ ਤੋਂ ਜਿਹੜਾ ਮਧਮਾ ਕੰਠ ਦੇ ਵਿੱਚ ਜਾਪ ਚੱਲਦਾ, ਉਸਦਾ ਦੁੱਗਣਾ ਫਲ ਹੁੰਦਾ। 100% ਦੇ ਵਿੱਚੋਂ ਜੇ ਰਸਨਾ ਦੇ ਨਾਲ ਜਪੀਏ ਤੇ 25% ਲਾਭ ਪ੍ਰਾਪਤ ਹੁੰਦਾ, ਕਿਉਂਕਿ ਧਿਆਨ ਪੂਰੀ ਇਕਾਗਰਤਾ ਹਾਲੇ ਬਣਦੀ ਨਹੀਂ। ਸੋ ਜਦੋਂ ਮਧਮਾ ਦੇ ਵਿੱਚ ਉਸ ਤੋਂ ਵੱਧ 100 ਗੁਣਾ ਵੱਧ ਫਲ ਪ੍ਰਾਪਤ ਹੁੰਦਾ। ਹੋਰ ਅਭਿਆਸ ਕਰਦਿਆਂ ਹੋਇਆਂ ਜਿਹੜੀ ਬਸ਼ੰਤੀ ਹੈ ਹਿਰਦੇ ਦੇ ਅੰਦਰ, ਉਹ ਜਾਪ ਚੱਲਣਾ ਸ਼ੁਰੂ ਹੋ ਜਾਂਦਾ। ਹਿਰਦੇ ਦੇ ਵਿੱਚ ਐਸਾ ਪਰਮੇਸ਼ਰ ਦਾ ਨਾਮ ਚੱਲ ਪੈਂਦਾ, ਉਸ ਦਾ ਹੋਰ 75% ਤੇ ਪਹੁੰਚ ਜਾਂਦਾ। ਉਸ ਤੋਂ ਅਗਾਂਹ ਜਾ ਕੇ ਜਿਹੜਾ ਜਾਪ ਹੈ ਗੁਰੂ ਪਿਆਰ ਨਾਭੀ ਦੇ ਵਿੱਚ ਪਰਾ ਬਾਣੀ ਹੈ ਜਿਹੜੀ, ਸੋ ਉੱਥੇ ਜਾਪ ਜਿਹੜਾ ਹਰ ਵਕਤ ਅਜੱਪਾ ਜਾਪ ਜਿਹਨੂੰ ਕਹੀਦਾ, ਉਹ ਹੋ ਰਿਹਾ ਹਰ ਸਾਰੇ ਜੀਵਾਂ ਦੇ ਅੰਦਰ, ਸੋ ਪ੍ਰਗਟ ਨਹੀਂ ਹੈ, ਗੁਪਤ ਜਿਹੜਾ ਹੋ ਰਿਹਾ, ਹਰ ਵਕਤ ਗੁਪਤ ਹੋ ਰਿਹਾ ਸਭਨਾਂ ਦੇ ਅੰਦਰ, ਜਿਹਦੇ ਕਰਕੇ ਇਹ ਸਭ ਕੁਝ ਖੜਾ ਹੋਇਆ ਹੈ। ਸੋ ਉਹ ਜਿਹੜਾ ਪਰਾ ਬਾਣੀ ਦੁਆਰਾ ਜਿਹੜਾ ਜਾਪ ਹੁੰਦਾ ਚੌਥੇ ਨੰਬਰ ਤੇ, ਫਿਰ ਉਹ ਪ੍ਰਗਟ ਹੋ ਜਾਇਆ ਕਰਦਾ। ਇਸ ਪ੍ਰਕਾਰ ਹਿਰਦਾ, ਹਿਰਦੇ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਲਾਉਣ ਦੇ ਨਾਲ ਬਹੁਤਾ ਲਾਭ ਹੈ। ਹਿਰਦਾ ਦੇ ਨਾਮ ਰਸਨਾ ਦੇ ਨਾਲ ਜਪੀਏ ਦੇ ਨਾਲ ਹਿਰਦੇ ਦੇ ਨਾਲ ਵੀ ਜਪੀਏ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਗੁਰਬਾਣੀ ਦਾ ਜੇ ਨਿਚੋੜ ਕੱਢੀਏ ਤੇ ਮਹਾਰਾਜ ਕੋਈ ਵੀ ਸ਼ਬਦ ਐਸਾ ਨਹੀਂ ਆਵੇਗਾ ਜਿਹਦੇ ਵਿੱਚ ਮਹਾਰਾਜ ਇਹ ਨਹੀਂ ਕਹਿੰਦੇ ਵੀ ਨਾਮ ਨਹੀਂ ਜਪਣਾ। ਅੰਤ ਜਿਹੜਾ ਨਿਚੋੜ ਹੈ ਉਹ ਸਾਰਾ ਨਾਮ ਤੇ ਜਾ ਕੇ ਗੱਲ ਮੁੱਕਦੀ ਹੈ। ਨਾਮ ਤੇ ਸੱਚੇ ਪਾਤਸ਼ਾਹ ਜੀ ਨੇ ਸਾਰੀ ਗੁਰਬਾਣੀ ਤੇ ਜ਼ੋਰ ਦਿੱਤਾ। ਨਾਮ ਦੀ ਮਹਿਮਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਨਾਈ ਹੈ। ਇਹ ਪਰਮੇਸ਼ਰ ਦੇ ਨਾਮ ਦੇ ਵਿੱਚ ਕਿੰਨੀਆਂ ਬਰਕਤਾਂ, ਕਿੰਨੀਆਂ ਸ਼ਕਤੀਆਂ, ਤੇ ਆਪਾਂ ਨੂੰ ਨਾਮ ਹੀ ਜਪਣਾ ਚਾਹੀਦਾ। ਸੋ ਇਸੇ ਕਰਕੇ ਇਹ ਜਿਹੜਾ ਮਨੁੱਖਾ ਸਰੀਰ ਕਿਸੇ ਨੇ ਸ਼ੇਰ ਨੇ ਕਿਸੇ ਵਿਦਵਾਨ ਨੇ ਲਿਖਿਆ, ਜ਼ਿੰਦਗੀ ਬੰਦਗੀ ਤੇ ਸ਼ਰਮਿੰਦਗੀ, ਇਸ ਪ੍ਰਕਾਰ ਨੇ ਬਚਨ ਲਿਖੇ ਨੇ ਕਿ ਇਹ ਜਿਹੜੀ ਜ਼ਿੰਦਗੀ ਹੈ ਇਹ ਬੰਦਗੀ ਦੇ ਵਾਸਤੇ ਪ੍ਰਾਪਤ ਹੋਈ ਹੈ। ਇਹ ਮਨੁੱਖਾ ਸਰੀਰ ਸੰਸਾਰ ਦੇ ਵਿੱਚ ਆਉਣ ਦਾ ਹੋਰ ਕੋਈ ਕੰਮ ਨਹੀਂ, ਸਿਰਫ ਇੱਕ ਹੀ ਕਾਰਜ ਲੈ ਕੇ ਆਏ ਆ। ਇਹ ਸਰੀਰ ਤਾਂ ਹੀ ਮਿਲਿਆ ਬੰਦਗੀ ਦੇ ਵਾਸਤੇ, ਜ਼ਿੰਦਗੀ ਬੰਦਗੀ, ਜ਼ਿੰਦਗੀ ਮਿਲੀ ਹੈ, ਸਵਾਸ ਪ੍ਰਾਪਤ ਹੋਏ, ਉਮਰ ਮਿਲੀ, ਸਰੀਰ ਮਿਲਿਆ, ਇਹ ਸਾਰਾ ਬੰਦਗੀ ਦੇ ਵਾਸਤੇ ਹੈ। ਜੇ ਬੰਦਗੀ ਨਹੀਂ ਕੀਤੀ ਤਾਂ ਅੱਗੋਂ ਕਹਿੰਦੇ ਨੇ ਸ਼ਰਮਿੰਦਗੀ, ਸ਼ਰਮਿੰਦਗੀ ਹੈ। ਸ਼ਰਮਿੰਦੇ ਹੋਣ ਵਾਲੀ ਗੱਲ ਹੈ, ਦਰਗਾਹ ਦੇ ਵਿੱਚ ਸ਼ਰਮਿੰਦੇ ਹੋਣਾ ਪੈਂਦਾ। ਭਾਈ ਨੰਦ ਲਾਲ ਜੀ ਫਰਮਾਉਂਦੇ ਨੇ ਗਜ਼ਲਾਂ ਦੇ ਵਿੱਚ, ਹਵਾਏ ਬੰਦਗੀ ਅਵਰਦ ਆਮਦਨ ਨਬੂਦ ਮਰਾ, ਵਗਰਨ ਹੈ ਜ਼ੌਕ ਜਿੰਨੀ ਆਮਦਨ ਨਬੂਦ ਮਰਾ। ਇਸ ਸੰਸਾਰ ਦੇ ਵਿੱਚ ਹਵਾਏ ਬੰਦਗੀ ਅਵਰਦ ਸਰ ਵਜੂਦ ਮਰਾ, ਹਵਾਏ ਬੰਦਗੀ ਅਵਰਦ, ਹਵਾਏ ਨਾਮ ਹੈ ਇੱਛਾ ਦਾ, ਤੇ ਹਵਾਏ ਬੰਦਗੀ ਅਵਰਦ ਆਉਣਾ ਹੋਇਆ ਹੈ, ਇੱਛਾ ਲੈ ਕੇ ਬੰਦਗੀ ਦੀ ਇੱਛਾ ਲੈ ਕੇ ਸੰਸਾਰ ਦੇ ਵਿੱਚ ਆਉਣਾ ਹੋਇਆ ਹੈ। ਸਰ ਵਜੂਦ ਮਰਾ, ਇਸ ਪ੍ਰਕਾਰ ਵਜੂਦ ਆਪਣਾ ਜਿਹੜਾ ਸਰੀਰ ਹੈ ਇਹ ਬੰਦਗੀ ਦੀ ਇੱਛਾ ਕਰਕੇ ਆਇਆ ਹੋਇਆ ਹੈ। ਵਗਰਨਾ ਜ਼ੌਕ ਜਿੰਨੀ ਆਮਦਨ ਨਬੂਦ ਮਰਾ, ਇਸ ਤੋਂ ਬਿਨਾਂ ਹੋਰ ਕੋਈ ਕਾਰਨ ਨਹੀਂ ਸੰਸਾਰ ਵਿੱਚ ਆਉਣ ਦਾ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐਸਾ ਜਿਹੜਾ ਨਾਮ ਪਰਮੇਸ਼ਰ ਦਾ ਜਿਸ ਨੂੰ ਜਪਣ ਦੇ ਵਾਸਤੇ ਦੇਹੀ ਪ੍ਰਾਪਤ ਹੋਈ ਤੇ ਜਪਣ ਦੇ ਵਾਸਤੇ ਆਇਆ ਹੈ। ਬਾਬਤ ਕਹਿੰਦੇ ਨੇ, ਜਿਨੀ ਐਸਾ ਹਰ ਨਾਮ ਨਾ ਚੇਤੇ, ਹੁਣੇ ਆਪਾਂ ਆਸਾ ਦੀ ਵਾਰ ਦੇ ਵਿੱਚ ਸਰਵਣ ਕੀਤਾ, ਸੰਤਾਂ ਦੇ ਵਿੱਚ ਜਿਨੀ ਐਸਾ ਹਰ ਨਾਮ ਨਾ ਚੇਤੇ ਸੀ, ਕਾਹੇ ਜਾ ਕੇ ਆਏ ਰਾਮ ਰਾਜ, ਉਸ ਸੰਸਾਰ ਦੇ ਉੱਤੇ ਕਾਹਤੋਂ ਆਏ ਭਾਈ, ਉਹ ਕਿਉਂ ਆਏ ਨੇ? ਨਾ ਹੀ ਆਉਂਦੇ ਜਿਨ੍ਹਾਂ ਨੇ ਇਹੋ ਜਿਹਾ ਪਰਮੇਸ਼ਰ ਦਾ ਨਾਮ ਨਹੀਂ ਜਪ। ਇਹੋ ਜਿਹਾ ਕਹਿੰਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਠ ਦਾਮ ਕੋ ਛਿਪਰੋ ਹੋਇਓ ਲਾਖੀਣਾ, ਐਸਾ ਨਾਮ। ਇਸ ਨਾਮ ਦੀ ਮਹਿਮਾ ਇਹ ਦੱਸ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਵੀ, ਕਿਹੋ ਜਿਹਾ ਨਾਮ? ਗੋਬਿੰਦ 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 ਸੰਗ, ਗੋ ਨਾਮ ਹੁੰਦਾ ਇੰਦਰੀਆਂ, ਗੋ ਨਾਮ ਹੁੰਦਾ ਗਰੀਬ ਦਾ, ਗੋ ਨਾਮ ਹੁੰਦਾ ਪ੍ਰਿਥਵੀ ਦਾ, ਬਿੰਦ ਨਾਮ ਹੁੰਦਾ ਰੱਖਿਆ ਕਰਨ ਵਾਲਾ, ਇੰਦਰੀਆਂ ਦੀ, ਗਰੀਬਾਂ ਦੀ, ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਜੋ ਪਰਮੇਸ਼ਰ ਹੈ, ਉਹਦੇ ਨਾਲ ਭਗਤ ਨਾਮ ਦੇਵ ਜੀ ਦਾ ਮਨ ਲੀਨ ਹੋ ਗਿਆ, ਮਨ ਬੰਦਗੀ ਦੇ ਵਿੱਚ ਲਵਲੀਨ ਹੋ ਗਿਆ, ਇੱਕ ਮਿਕ ਨਾਮ ਦੇ ਵਿੱਚ ਹੋ ਗਿਆ। ਆਠ ਦਾਮ ਕੋ ਛਿਪਰੋ, ਆਠ ਨਾਮ ਹੈ ਕੌਡੀ ਦਾ, ਦਾਮ ਨਾਮ ਹੈ ਮੁੱਲ ਦਾ, ਕੌਡੀ ਦੇ ਮੁੱਲ ਦਾ ਜਿਹੜਾ ਸੀਗਾ, ਜਿਹਨੂੰ ਛਿੰਬਾ ਕਹਿੰਦੇ ਸੀ ਤੇ ਮੰਦਿਰ ਦੇ ਵਿੱਚੋਂ ਧੱਕੇ ਦੇ ਕੇ ਬਾਹਰ ਕੱਢਿਆ ਸੀ, ਹੋਇਓ ਲਾਖੀਣਾ, ਉਹ ਲੱਖਾਂ ਦਾ ਹੋ ਗਿਆ। ਇਸੇ ਪ੍ਰਕਾਰ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਬਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਇਹ ਬਿਰ ਸੁਣ ਕੇ ਜੱਠ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹਨਾਂ ਸਾਰਿਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ, ਭਗਤ ਨਾਮ ਦੇਵ ਜੀ ਨੂੰ ਨਾਮ ਜਪ ਕੇ ਨਾਮ ਦੀ ਮਹਿਮਾ ਸਦਕਾ ਜੈ ਜੈਕਾਰ ਹੋਈ, ਪਰਮੇਸ਼ਰ ਦੀ ਪ੍ਰਾਪਤੀ ਹੋਈ, ਭਗਤ ਰਵਿਦਾਸ ਜੀ ਨੂੰ ਪ੍ਰਾਪਤੀ ਹੋਈ। ਭਾਵੇਂ ਮਰੇ ਹੋਏ ਪਸ਼ੂ ਢੋਣ ਦਾ ਕੰਮ ਕਰਦੇ ਸਨ, ਜੁੱਤੀਆਂ ਗੰਢਦੇ ਸਨ ਗੁਰੂ ਪਿਆਰੇ, ਫਿਰ ਵੀ ਤਿਆਂ ਤਿਆਗੀ ਮਾਇਆ, ਮਾਇਆ ਦਾ ਤਿਆਗ ਮਨ ਤੋਂ ਕਰ ਦਿੱਤਾ। ਮਾਇਆ ਦਾ ਤਿਆਗ ਇਹ ਨਹੀਂ ਕਿ ਮਾਇਆ ਨੂੰ ਛੱਡ ਕੇ ਸੰਸਾਰ ਦੇ ਕਾਰ ਵਿਹਾਰ ਛੱਡ ਕੇ ਬਹਿ ਜਾਣਾ, ਇਸ ਤਰ੍ਹਾਂ ਨਹੀਂ। ਮਨੋ ਮਨ ਦਾ ਮਾਇਆ ਕੀ ਚੀਜ਼ ਹੈ? ਮਾਇਆ ਜੜ ਤੇ ਚੇਤਨ ਦੋ ਪ੍ਰਕਾਰ ਦੀ, ਜੜ ਜਿਹੜੀ ਮਾਇਆ ਹੁੰਦੀ ਹੈ ਜਿਵੇਂ ਸੰਸਾਰ ਦੀਆਂ ਵਸਤੂਆਂ, ਪੈਸਾ ਹੋ ਗਿਆ, ਘਰ ਗੱਡੀਆਂ ਇਤਿਆਦਿ ਜੜ ਚੀਜ਼ਾਂ ਨੇ ਜਿਹੜੀਆਂ, ਇਹਨੂੰ ਜੜ ਮਾਇਆ ਕਹਿੰਦੇ ਨੇ। ਚੇਤਨ ਮਾਇਆ ਤੋਂ ਰਿਸ਼ਤੇਦਾਰ ਸੰਬੰਧੀ, ਧੀਆਂ ਪੁੱਤਰ ਇਤਿਆਦਿ ਜਿਹੜੇ ਨਾਮ ਜਪਣ ਦੇ ਵਿੱਚ ਰੁਕਾਵਟ ਪਾ ਦੇਣ, ਇਸ ਨੂੰ ਮਾਇਆ ਕਹਿੰਦੇ ਨੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਬੁਝੈ ਭਾਉ ਦੂਜਾ ਲਾਇਆ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਮਾਇਆ ਹੈ ਜਿਤ ਹਰ ਵਿਸਰੈ, ਜਿਹਦੇ ਨਾਲ ਪਰਮੇਸ਼ਰ ਭੁੱਲ ਜਾਵੇ, ਮੋਹ ਉਪਜੈ, ਮਨ ਦੇ ਵਿੱਚ ਮੋਹ ਪੈਦਾ ਹੋਵੇ ਕਿਸੇ ਵਸਤੂ ਦਾ, ਪਰਮੇਸ਼ਰ ਨੂੰ ਭੁੱਲ ਕੇ ਉਹ ਬਾਹਲੀ ਚੇਤੇ ਆਈ ਜਾਵੇ। ਭਾਉ ਦੂਜਾ ਲਾਇਆ, ਦੁਐਤ ਭਾਵ ਪੈਦਾ ਹੋਵੇ, ਦੁਈ ਭਾਵ ਪੈਦਾ ਹੋਵੇ ਮਨ ਦੇ ਵਿੱਚ, ਇਹ ਮਾਇਆ, ਐਸੀ ਜਿਹੜੀ ਮਾਇਆ, ਇਹਨੂੰ ਮਾਇਆ ਕਹਿੰਦੇ ਨੇ। ਐਸੀ ਮਾਇਆ ਦਾ ਤਿਆਗ ਭਗਤ ਜੀ, ਭਗਤਾਂ ਨੇ ਮਨੋਂ ਤਿਆਗ ਕੀਤਾ ਮਾਇਆ ਦਾ, ਮਾਇਆ ਦਾ ਤਿਆਗ ਕੀਤਾ ਤੇ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋਈ ਉਹਨਾਂ ਨੂੰ। ਇਸੇ ਪ੍ਰਕਾਰ ਭਗਤ ਰਵਿਦਾਸ ਜੀ ਨੂੰ, ਭਗਤ ਸੈਨ ਜੀ ਨੂੰ, ਇਸ ਤਰ੍ਹਾਂ ਜਦੋਂ ਭਗਤ ਧੰਨਾ ਜੀ ਨੇ ਸੁਣਿਆ ਕਿ ਇਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ ਨਾਮ ਜਪ ਕੇ, ਇਹ ਬਿਧ ਸੁਣ ਕੇ, ਇਸ ਤਰੀਕੇ ਦੇ ਨਾਲ ਜਦੋਂ ਉਹਨਾਂ ਨੇ ਸੁਣਿਆ ਕਿ ਇਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਸੁਣ ਕੇ ਇਹ ਬਿਧ ਸੁਣ ਕੇ ਜੱਟ ਉੱਠ ਭਗਤੀ ਲਾਗਾ। ਭਗਤ ਧੰਨਾ ਜੀ ਤੋਂ ਜੱਟ ਬਰਾਦਰੀ ਨਾਲ ਸੰਬੰਧ ਰੱਖਦੇ, ਉਹ ਭਗਤੀ ਕਰਨ ਲੱਗ ਪਏ, ਮਿਲੇ ਪ੍ਰਤੱਖ, ਉਹਨਾਂ ਨੂੰ ਪ੍ਰਤੱਖ ਪ੍ਰਗਟ ਹੋ ਕੇ, ਐਸਾ ਨਾਮ, ਐਸਾ ਨਾਮ ਜਪਣ ਕਰਕੇ ਉਹਨਾਂ ਨੂੰ ਪ੍ਰਾਪਤੀ ਹੋਈ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾ ਕੇ ਆਏ ਰਾਮ ਰਾਜੇ। ਭਾਈ ਜਿਨ੍ਹਾਂ ਨੇ ਇਹੋ ਜਿਹਾ ਨਾਮ ਨਹੀਂ ਜਪਿਆ ਉਹ ਕਿਉਂ ਆਏ ਨੇ ਸੰਸਾਰ ਦੇ ਵਿਚ? ਇਹ ਮਾਨ ਜਨਮ ਦੁਰਲੱਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਇਹ ਮਾਨ ਜਨਮ ਦੁਰਲੱਭ ਹੈ। ਸੋ 84 ਲੱਖ ਜੂਨ ਤੋਂ ਬਾਅਦ ਪ੍ਰਾਪਤ ਦੁਰਲੱਭ ਉਹਨੂੰ ਕਹਿੰਦੇ ਜਿਹੜੀ ਚੀਜ਼ ਕਠਿਨ ਪ੍ਰਾਪਤ ਹੋਈ ਹੋਵੇ, ਬੜੇ ਯਤਨਾਂ ਸਦਕਾ, ਬਹੁਤ ਹੀ ਅਖਿਆਈ ਤੋਂ ਬਾਅਦ ਜਿਹੜੀ ਚੀਜ਼ ਪ੍ਰਾਪਤ ਹੋਵੇ ਉਹਨੂੰ ਦੁਰਲੱਭ ਕਹਿੰਦੇ, ਨਾ ਲੱਭਦੀ ਹੋਵੇ ਛੇਤੀ। ਸੋ ਇਹ ਦੁਰਲੱਭ ਮਨੁੱਖਾ ਜਨਮ ਤੇ ਸਾਰਾ ਹੀ ਵਿਅਰਥ ਗਵਾ ਲੈਂਦਾ ਹੈ। ਇਸ ਤਰ੍ਹਾਂ ਆਪੀ ਨੇ ਭੋਗ ਭੋਗ ਹੋਏ ਭਾਸਮਣ ਭਾਵ ਰਿਸਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਸੰਸਾਰ ਦੇ ਵਿਚ ਭੋਗਾਂ ਨੂੰ ਭੋਗਦਾ ਹੋਇਆ ਇਸ ਤੋਂ ਕੂਚ ਕਰ ਜਾਂਦਾ ਹੈ। ਫਿਰ ਭਾਵੇਂ ਕਿੰਨਾ ਮਰਜ਼ੀ ਸੰਸਾਰ ਦੇ ਵਿਚ ਮਾਇਆ ਦੇ ਕਰਕੇ ਜਾਂ ਅਹੁਦੇ ਕਰਕੇ ਵਡਿਆਈ ਕਰਕੇ ਵੱਡਾ ਕਹਾਉਂਦਾ ਹੋਵੇ, ਅੰਤ ਨੂੰ ਤਾਂ ਸਾਰੇ ਉੱਥੇ ਕਰਮਾਂ ਦਾ ਹੀ ਲੇਖਾ ਹੋਣਾ। ਤੋ ਗੱਲ ਸੰਗਲ ਘੱਤ ਚਲਾਇਆ, ਸੰਗਲ ਪਾ ਕੇ ਉੱਥੇ ਉਹਨੂੰ ਲੈ ਜਾਂਦੇ ਨੇ। ਤੇ ਗੁਰੂ ਪਿਆਰੋ, ਇਹ ਦੁਰਲੱਭ ਜਨਮ ਜਿਹੜਾ ਪ੍ਰਾਪਤ ਹੋਇਆ, ਜੋ ਬਨ ਫਲ ਪਾ ਕੇ ਭੋਗ ਰਿਹਾ, ਬਹੁਤ ਨਾ ਲੱਗਿਆ ਡਾਰ, ਇਹ ਦੁਬਾਰਾ ਪ੍ਰਾਪਤ ਨਹੀਂ ਹੁੰਦਾ। ਜਿਵੇਂ ਦਰਖਤ ਦੇ ਨਾਲ ਟਾਹਣੀ ਦੇ ਨਾਲ ਲੱਗਿਆ ਹੋਇਆ ਫਲ ਟੁੱਟ ਕੇ ਥੱਲੇ ਡਿੱਗ ਪਵੇ ਤੇ ਦੁਬਾਰਾ ਉਸ ਨੂੰ ਜੋੜਿਆ ਨਹੀਂ ਜਾ ਸਕਦਾ, ਉਹ ਫਲ ਦੁਬਾਰਾ ਟਾਹਣੀ ਦੇ ਨਾਲ ਨਹੀਂ ਜੁੜ ਸਕਦਾ। ਇਸੇ ਪ੍ਰਕਾਰ ਇਹ ਜਿਹੜਾ ਮਨੁੱਖਾ ਜਨਮ ਇੱਕ ਵਾਰੀ ਪ੍ਰਾਪਤ ਹੋਇਆ, ਹੱਥੋਂ ਨਿਕਲ ਗਿਆ, ਦੁਬਾਰਾ ਇਹਦੀ ਪ੍ਰਾਪਤੀ ਨਹੀਂ ਹੈ। ਇਸੇ ਤਰੀਕੇ ਨਾਲ ਇਹ ਮਾਨਸ ਜਨਮ ਦੁਰਲੱਭ ਹੈ, ਨਾਮ ਬਿਨਾ ਬਿਰਥਾ ਸਭ ਜਾਏ, ਵਿਅਰਥ ਜਾ ਰਿਹਾ ਹੈ। ਹੁਣ ਵੱਤਿਆ ਹਰ ਨਾਮ ਨਾ ਬੀਜੋ, ਅੱਗੇ ਭੁੱਖਾ ਕਿਆ ਖਾਏ, ਹੁਣ ਵੱਤਰ ਹੈ, ਸਮਾਂ ਹੈ। ਜਦੋਂ ਸਮਾਂ ਹੋਵੇ, ਜਦੋਂ ਜਿਹੜੀ ਫਸਲ ਦਾ ਸਮਾਂ ਹੋਵੇ ਉਦੋਂ ਉਹੀ ਬੀਜੀ ਜਾਵੇ ਤੇ ਉੱਗਦੀ ਹੈ, ਹੋਰ ਕੋਈ ਬੀਜ ਦਿੱਤੀ ਜਾਵੇ ਉੱਗਦੀ ਨਹੀਂ। ਜੇ ਉੱਗ ਪਵੇ ਤਾਂ ਪ੍ਰਫੁੱਲਤ ਨਹੀਂ ਹੁੰਦੀ, ਝਾੜ ਨਹੀਂ ਦਿੰਦੀ, ਸੜ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਸਮਾਂ ਹੁਣ ਨਾਮ ਦਾ ਹੈ। ਆਪ ਕਲੂ ਆਇਓ ਰੇ ਨਾਮ ਬੋ ਬਹੁ ਬੋ ਅਨੁਰੂਧ ਨਾਹੀ ਨਾਹੀ ਮਤ ਪਰਮ ਭੁੱਲੋ ਭੁੱਲੋ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਕਲਯੁਗ ਦਾ ਸਮਾਂ ਹੋਇਆ ਹੈ, ਆਇਆ ਹੋਇਆ ਹੈ। ਇਸ ਕਰਕੇ ਨਾਮ ਜਪੋ, ਨਾਮ ਰੂਪੀ ਬੀਜ ਨੂੰ ਹਿਰਦੇ ਦੇ ਵਿਚ ਬੀਜੋ। ਇਸ ਪ੍ਰਕਾਰ ਨਾਮ ਬੀਜੋ ਹਿਰਦੇ ਦੇ ਵਿਚ ਤੇ ਫਿਰ ਨਾਮ ਪ੍ਰਫੁੱਲਤ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਿਰਦੇ ਦੇ ਵਿਚ ਨਾਮ ਬੀਜਣ ਨਾਲ ਪ੍ਰਫੁੱਲਤ ਹੋਵੇਗਾ। ਇੱਥੇ ਵੀ ਇਸੇ ਤਰ੍ਹਾਂ ਕਹਿ ਰਹੇ ਨੇ, ਹਰ ਹਿਰਦੇ ਨਾਮ ਜਪ ਨਾਮ ਮੁਰਾਰੀ, ਕਿ ਮੁਰਾਰੀ ਉਹ ਪਰਮੇਸ਼ਰ ਜਿਹੜਾ ਮੋਹ ਆਦਿਕ ਦੈਂਤਾਂ ਨੂੰ ਨਾਸ਼ ਕਰਨ ਵਾਲਾ ਵਾਹਿਗੁਰੂ, ਉਹਦੇ ਨਾਮ ਨੂੰ ਹਿਰਦੇ ਦੇ ਵਿਚ ਅਪਣਾ ਕਰੋ। ਕਿਵੇਂ? ਮਹਾਰਾਜ ਸੱਚੇ ਪਾਤਸ਼ਾਹ ਜੀ ਤਰੀਕਾ ਦੱਸਦੇ ਨੇ, ਤੇ ਸਾਧੂ ਹਰ ਮਿਲੋ ਸਵਾਮੀ ਜਿਨ ਜਪਿਆ ਗਤ ਹੋਏ ਹਮਾਰੀ। ਨਾਮ ਜਪਿਆ ਕਿਸ ਤਰ੍ਹਾਂ ਜਾਂਦਾ? ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਨਾਮ ਜਪਿਆ ਜਾਂਦਾ। ਸੰਗਤ ਤੋਂ ਬਿਨਾਂ ਨਾਮ ਨਹੀਂ ਜਪਿਆ ਜਾਂਦਾ, ਸੰਗਤ ਪਹਿਲਾਂ ਕਰਨੀ ਪੈਂਦੀ। ਨਾਮ ਦੀ ਮਹਿਮਾ ਜਦੋਂ ਸੁਣਾਂਗੇ ਆਪਾਂ, ਜਦੋਂ ਆਪਾਂ ਕਿਸੇ ਚੀਜ਼ ਦੇ ਬਾਰੇ ਆਪਾਂ ਨੂੰ ਪਤਾ ਹੋਵੇਗਾ, ਕਿਸੇ ਦੀ ਵਡਿਆਈ ਬਾਰੇ, ਕਿਸੇ ਚੀਜ਼ ਦੇ ਗੁਣਾਂ ਬਾਰੇ ਪਤਾ ਹੋਵੇਗਾ, ਫਿਰ ਆਪਣਾ ਮਨ ਉਸ ਪਾਸੇ ਨੂੰ ਲੱਗੇਗਾ, ਉਸ ਪਾਸੇ ਨੂੰ ਜਾਵੇਗਾ। ਇਸੇ ਤਰ੍ਹਾਂ ਜਦੋਂ ਨਾਮ ਦੀ ਵਡਿਆਈ ਦਾ ਪਤਾ ਲੱਗੇਗਾ, ਨਾਮ ਦੀਆਂ ਬਰਕਤਾਂ ਦਾ ਪਤਾ ਲੱਗੇਗਾ, ਨਾਮ ਦੀ ਸ਼ਕਤੀ ਦੀ, ਨਾਮ ਦੀ ਮਹਿਮਾ ਸੁਣਾਂਗੇ, ਤਾਂ ਗੁਰੂ ਪਿਆਰੂ ਨਾਮ ਜਪਣ ਨੂੰ ਜੀ ਕਰੇਗਾ। ਐਸੀ ਜਿਹੜੀ ਮਹਿਮਾ ਹੈ ਨਾਮ ਦੀ, ਮਹਿਮਾ ਸਾਧੂ ਸੰਤ ਮਹਾਤਮਾ ਸ੍ਰੇਸ਼ਟ ਜਣ ਜਾਣਦੇ ਨੇ। ਸੰਗਤ ਵਿਚ ਨਾਮ ਦੀ ਮਹਿਮਾ ਦਾ ਪਤਾ ਲੱਗਦਾ ਕਿ ਨਾਮ ਦੀ ਮਹਿਮਾ ਕਿੰਨੀ ਕੁ ਹੈ। ਇਸੇ ਕਰਕੇ ਸੰਤਾਂ ਮਹਾਂਪੁਰਸ਼ਾਂ ਦੇ ਨਾਲ, ਉਹਨਾਂ ਦੇ ਕੋਲੋਂ, ਉਹਨਾਂ ਦੀ ਸੰਗਤ ਕਰਕੇ ਨਾਮ ਜਪਿਆ ਜਾਂਦਾ। ਸਤਸੰਗਤ ਵਿਚੋਂ ਨਾਮ ਦੀ ਪ੍ਰਾਪਤੀ ਹੈ। ਸੰਗਤ ਵਿਚ ਬਹਿ ਕੇ ਜਪਿਆ ਹੋਇਆ ਨਾਮ ਵੱਧ ਪ੍ਰਫੁੱਲਤ ਹੁੰਦਾ ਹੈ। ਕੱਲਾ ਤੋਂ ਕੱਲਾ ਬਹਿ ਕੇ ਜਦੋਂ ਆਦਮੀ ਜਪਦਾ, ਸੰਕਲਪ ਹੀ ਨਹੀਂ ਖਹਿੜਾ ਛੱਡਦੇ, ਵਾਰ ਵਾਰ ਫੁਰਨੇ ਆਈ ਜਾਂਦੇ। ਸੰਕਲਪ ਮਨ ਦੇ ਵਿਚ ਤਰ੍ਹਾਂ ਤਰ੍ਹਾਂ ਦੇ ਚੰਗੇ ਮੰਦੇ ਸਾਰੇ ਸੰਕਲਪ ਉੱਠਦੇ ਰਹਿੰਦੇ ਨੇ। ਸੁਹਟ ਕਰਕੇ ਜਪਿਆ ਜਾਂਦਾ। ਸੰਗਤ ਵਿਚ ਜਿੱਥੇ ਸੰਗਤ ਬੈਠੀ ਹੈ, ਚਾਰ ਸਰੀਰ ਇਕੱਠੇ ਹੋ ਕੇ ਬੈਠੇ ਨੇ, ਉੱਥੇ ਸੰਕਲਪ ਘੱਟ ਫੁਰਦੇ ਨੇ। ਮਨ ਦੀ ਇਕਾਗਰਤਾ ਜਿਹੜੀ ਸੰਗਤ ਵਿਚ ਗੁਰੂ ਪਿਆਰੋ, ਉਹ ਵੱਧ ਬਣਦੀ ਹੈ। ਜਿਵੇਂ ਸੂਤ ਦੀਆਂ ਤੰਦਾਂ ਹੋਣ, ਕੱਲੀ ਕੱਲੀ ਤੰਦ ਹੋਵੇ ਤੇ ਉਸ ਨੂੰ ਤੋੜਨਾ ਸੌਖਾ, ਟੁੱਟ ਜਾਂਦੀ ਹੈ। ਜੇ ਸਾਰੀਆਂ ਸੂਤ ਦੀਆਂ ਤੰਦਾਂ ਨੂੰ ਇਕੱਠਾ ਕਰ ਦਿੱਤਾ ਜਾਵੇ, ਉਹ ਰੱਸੀ ਬਣ ਜਾਵੇ, ਤਾਂ ਸੂਤ ਦੀਆਂ ਤੰਦਾਂ ਨੇ ਜਿਹੜੀਆਂ ਉਹ ਖਿੱਚੀਆਂ ਟੁੱਟਦੀਆਂ ਨਹੀਂ। ਇਸ ਪ੍ਰਕਾਰ ਜਦੋਂ ਸੰਗਤ ਵਿਚ ਬਹਿ ਕੇ ਨਾਮ ਜਪੀਏ, ਸੰਗਤ ਕਰੀਏ, ਨਾਮ ਦੀ ਮਹਿਮਾ ਸੁਣੀਏ ਗੁਰੂ ਪਿਆਰੋ, ਉਦੋਂ ਮਨ ਜਿਹੜਾ ਵਿਕਾਰਾਂ ਦੇ ਵੱਲੇ ਘੱਟ ਭੱਜਦਾ। ਕੱਲੇ ਤਾਂ ਸੰਕਲਪ ਨਹੀਂ ਖਹਿੜਾ ਛੱਡਦੇ, ਸੰਕਲਪ ਫੁਰਦੇ ਰਹਿੰਦੇ ਨੇ, ਤੇ ਆਦਮੀ ਕਈ ਵਾਰੀ ਫਿਰ ਨਾਮ ਛੱਡ ਦਿੰਦਾ, ਜਪ ਨੂੰ ਹਟ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਤੇ ਸਾਧੂ ਹਰ ਮਿਲੋ ਸਵਾਮੀ, ਹੇ ਮਾਲਕ ਜੀ, ਤੇ ਸਾਧੂ, ਉਹ ਸਾਧੂ ਸੰਤ ਮਹਾਤਮਾ ਮਿਲੋ, ਜਿਨ੍ਹਾਂ ਨੂੰ ਮਿਲਣ ਕਰਕੇ ਸਾਡੀ ਗਤੀ ਹੋ ਜਾਵੇ, ਸਾਨੂੰ ਸ੍ਰੇਸ਼ਟ ਮੁਕਤੀ ਪ੍ਰਾਪਤ ਹੋਵੇ। ਸਾਧੂ ਕਿਹੜੇ ਹੁੰਦੇ ਨੇ? ਜਿਨ੍ਹਾਂ ਸਾਸ ਗ੍ਰਾਸ ਨਾਲ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸਨ। ਉਹ ਸਾਧੂ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਸਕਿੰਟ ਵੀ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ, ਹਰ ਵਕਤ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੂੰ ਚੇਤੇ ਰਹਿੰਦਾ ਗੁਰੂ ਪਿਆਰ, ਉਹ ਪੂਰਨ ਸਾਧੂ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਲੱਛਣ ਸਹਿਸਕ੍ਰਿਤ ਨਾਮੇ ਬਾਣੀ ਦੇ ਸੱਚੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਅੰਕਿਤ ਕੀਤੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ। ਇਸੇ ਪ੍ਰਕਾਰ ਉਹਨਾਂ ਦੇ ਵਿਚ 6 ਲੱਛਣ ਮਹਾਰਾਜ ਨੇ ਸੰਤਾਂ ਦੇ ਦੱਸੇ ਨੇ ਕਿ ਪਰਮੇਸ਼ਰ ਦੇ ਨਾਮ ਨੂੰ ਉਹਨਾਂ ਨੇ ਮੰਤਰ ਬਣਾਇਆ ਹੋਇਆ, ਹਰ ਵਕਤ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਨੇ ਤੇ ਸਾਰਿਆਂ ਥਾਵਾਂ ਤੇ ਉਹਨਾਂ ਨੂੰ ਪਰਮੇਸ਼ਰ ਪਰਿਪੂਰਨ ਨਜ਼ਰ ਆਉਂਦਾ ਹੈ। ਇੱਕ ਲੱਛਣ ਇਹ ਹੋ ਗਿਆ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ। ਦੁੱਖ ਤੇ ਸੁਖ ਦੇ ਵਿਚ ਉਹ ਇੱਕ ਸਮਾਨ ਬਿਰਤੀ ਰੱਖਦੇ ਨੇ, ਉਹਨਾਂ ਦਾ ਜਿਹੜਾ ਗਿਆਨ ਹੈ ਦੁੱਖ ਤੇ ਸੁਖ ਦੇ ਵਿਚ ਇੱਕ ਸਮਾਨ ਰਹਿੰਦਾ। ਇਹ ਨਹੀਂ ਗ੍ਰੰਥ ਪੜ੍ਹ ਕੇ ਉਹਨਾਂ ਨੂੰ ਗਿਆਨ ਹੋ ਗਿਆ ਕਿ ਪੜਿਆ ਵਿਚੋਂ ਕਿ ਦੁੱਖ ਵੇਲੇ ਡੋਲਣਾ ਨਹੀਂ, ਸੁੱਖ ਵੇਲੇ ਬਾਹਲੇ ਖੁਸ਼ ਨਹੀਂ ਹੋਣਾ, ਪਰ ਜਦੋਂ ਬਣੀ ਸਰੀਰ ਤੇ ਉਦੋਂ ਦੁੱਖ ਵਾਲੇ ਵਰਲਾਪ ਕੀਤੀ ਤੇ ਸੁੱਖ ਵੇਲੇ ਬਾਅਦ ਖੁਸ਼ੀ ਵੀ ਮਨਾਈ। ਇਹ ਤਾਂ ਕੇਵਲ ਕਿਤਾਬੀ ਗਿਆਨ, ਉਹਨਾਂ ਦੇ ਹਿਰਦੇ ਦੇ ਵਿਚ ਅਸਲੀ ਗਿਆਨ ਹੈ। ਉਹ ਦੁੱਖ ਤੇ ਸੁੱਖ ਦੇ ਵਿਚ ਇੱਕ ਸਮਾਨ ਬਿਰਤੀ ਰੱਖਦੇ ਨੇ। ਪਰਾਲਬਦ ਕਰਕੇ ਜੇ ਦੁੱਖ ਪ੍ਰਾਪਤ ਹੋਵੇ ਤਾਂ ਉਹ ਦੁੱਖ ਨਹੀਂ ਮਨਾਉਂਦੇ, ਉਹ ਇਹ ਸਮਝ ਲੈਂਦੇ ਨੇ ਕਿ ਜਿਹੜਾ ਸਾਨੂੰ ਇਹ ਦੁੱਖ ਪ੍ਰਾਪਤ ਹੋਇਆ ਹੈ ਇਹ ਸਾਡੀ ਪਰਾਲਬਦ ਹੈ। ਜਦੋਂ ਸਾਡੇ ਪਿਛਲੇ ਪੂਰਬਲੇ ਕੀਤੇ ਹੋਏ ਜਿਹੜੇ ਕਰਮ ਨੇ ਉਹਨਾਂ ਦੇ ਕਰਕੇ ਜਦੋਂ ਉਹ ਕਰਮ ਖਤਮ ਹੋ ਗਏ ਇਹ ਦੁੱਖ ਵੀ ਆਪੇ ਨਾਲ ਖਤਮ ਹੋ ਜਾਵੇਗਾ। ਸੁੱਖ ਪ੍ਰਾਪਤ ਹੋਇਆ ਤੇ ਕਹਿੰਦੇ ਨੇ ਪੁੰਨਾਂ ਦੇ ਪ੍ਰਤਾਪ ਸਦਕਾ ਸੁੱਖ ਦੀ ਪ੍ਰਾਪਤੀ ਹੋਈ ਹੈ। ਜਦੋਂ ਪੁੰਨ ਨਾਸ ਹੋ ਜਾਣਗੇ ਉਦੋਂ ਸੁੱਖ ਸਮਾਪਤ ਹੋ ਜਾਵੇਗਾ। ਇਸ ਕਰਕੇ ਉਹ ਸੁੱਖ ਦੇ ਵਿਚ ਬਹੁਤ ਖੁਸ਼ ਨਹੀਂ ਹੁੰਦੇ, ਇੱਕ ਸਮਾਨ ਬਿਰਤੀ ਰੱਖਦੇ ਨੇ। ਵਸਤੂ ਪ੍ਰਾਪਤ ਹੋਈ ਹੈ ਪ੍ਰਾਲਬਧ ਕਰਕੇ ਤੇ ਬਾਹਲੀ ਖੁਸ਼ੀ ਨਹੀਂ, ਜੇ ਯੋਗ ਕਰਕੇ ਵਸਤੂ ਕੋਲੋਂ ਚਲੀ ਗਈ ਹੈ ਕੋਈ ਤਾਂ ਵੀ ਦੁੱਖ ਨਹੀਂ, ਇੱਕ ਸਮਾਨ ਬਿਰਤੀ ਹੈ ਅਤੇ ਨਿਰਮਲ ਮੈਲ ਤੋਂ ਰਹਿਤ ਰਹਿੰਦੇ ਨੇ। ਉਹਨਾਂ ਦੇ ਮਨ ਵਿਚ ਕੋਈ ਵੈਰ ਨਹੀਂ, ਕਿਸੇ ਦੇ ਨਾਲ ਵੈਰ ਨਹੀਂ ਰੱਖਦੇ, ਭਾਵੇਂ ਦੁਸ਼ਮਣ ਵੀ ਕਿਉਂ ਨਾ ਉਹਨਾਂ ਦਾ ਕੋਈ ਹੋਵੇ, ਇੱਕ ਸਮਾਨ ਬਿਰਤੀ ਉਹਦੇ ਵੀ ਭਲੇ ਦਾ ਹਿੱਤ ਦਾ ਉਪਦੇਸ਼ ਦੇਣਗੇ, ਉਹਦਾ ਵੀ ਭਲਾ ਹੀ ਲੋਚਣਗੇ ਤੇ ਭਾਵੇਂ ਕੋਈ ਮਿੱਤਰ ਹੈ ਉਹਦਾ ਵੀ ਭਲਾ ਹੀ ਕਰਨਗੇ, ਦੋਵਾਂ ਦਾ ਉਹ ਭਲਾ ਕਰਦੇ ਨੇ ਨਿਰਮਲ। ਇਸੇ ਪ੍ਰਕਾਰ ਇਹ ਉਹਨਾਂ ਦੀ ਜੁਗਤੀ ਦੂਜਾ ਲੱਛਣ ਹੈ। ਦਿਆਲੰਗ ਸਰਬੱਤਰ ਜੀ ਆ ਪੰਜ ਦੋਖ ਵਿਵਰਜਿਤ ਹੈ, ਸਾਰੇ ਜੀਵਾਂ ਦੇ ਉਹ ਮਹਾਤਮਾ ਸਾਧੂ ਜਨ ਦਿਆਲ ਰਹਿੰਦੇ ਨੇ, ਦਇਆ ਕਰਦੇ ਨੇ ਅਤੇ ਇਸੇ ਪ੍ਰਕਾਰ ਪੰਜ ਦੋਖ ਵਿਵਰਜਿਤ ਹੈ। ਪੰਜ ਨੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਉਹ ਗੁਰੂ ਪਿਆਰ ਵਰਜ ਕੇ ਰੱਖਦੇ ਨੇ, ਰੋਕ ਕੇ ਰੱਖਦੇ ਨੇ, ਆਪਣੇ ਵੱਸ ਵਿਚ ਕਰਕੇ ਰੱਖਦੇ ਨੇ। ਇਸੇ ਪ੍ਰਕਾਰ ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ, ਉਹ ਭੋਜਨ ਕਰਦੇ ਨੇ ਪਰਮੇਸ਼ਰ ਦੇ ਨਾਮ ਦਾ, ਜਸ ਦਾ, ਵਡਿਆਈ ਦਾ, ਕੀਰਤਨ ਦਾ, ਉਹ ਵਾਹਿਗੁਰੂ ਦੇ ਕੀਰਤਨ ਦਾ ਭੋਜਨ ਕਰਦੇ ਨੇ, ਆਤਮਾ ਨੂੰ ਖੁਰਾਕ ਦਿੰਦੇ ਨੇ। ਅਤੇ ਅਲਪ ਮਾਇਆ ਜਲ ਕਮਲ ਰਹਿਤ ਹੈ, ਜਿਵੇਂ ਜਲ ਦੇ ਵਿਚ ਕਮਲ ਰਹਿੰਦਾ ਹੈ ਤੇ ਉਹ ਜਲ ਦੇ ਵਿਚ ਲਪਾਇਮਾਨ ਨਹੀਂ ਹੁੰਦਾ, ਪਾਣੀ ਤੋਂ ਉਹ ਨਿਰਲੇਪ ਰਹਿੰਦਾ ਹੈ, ਇਸੇ ਪ੍ਰਕਾਰ ਮਾਇਆ ਦੇ ਵਿਚ ਉਹ ਮਹਾਤਮਾ ਸਾਧੂ ਰਹਿੰਦੇ ਹੋਏ ਮਾਇਆ ਤੋਂ ਨਿਰਲੇਪ ਰਹਿੰਦੇ ਨੇ ਕਮਲ ਦੇ ਫੁੱਲ ਦੇ ਵਾਂਗੂ, ਇਸੇ ਪ੍ਰਕਾਰ ਇਹ ਉਹਨਾਂ ਦਾ ਲੱਛਣ ਹੈ। ਅੱਗੇ ਫਰਮਾਉਂਦੇ ਨੇ ਖੱਟ ਲੱਛਣ ਪੂਰਨ ਪੁਰਖ ਹੈ। ਮਾਰੇ ਕਹਿੰਦੇ ਨੇ ਇਹ ਜਿਹੜੇ 6 ਲੱਛਣ ਹਨ, ਉਪਦੇਸ਼ੰ ਸਮ ਮਿੱਤਰ ਸੱਤਰ ਹੈ ਭਗਵੰਤ ਭਗਤ ਭਾਵਣੀ, ਮਿੱਤਰ ਤੇ ਦੁਸ਼ਮਣ ਨੂੰ ਇੱਕ ਸਮਾਨ ਉਪਦੇਸ਼ ਦਿੰਦੇ ਨੇ ਤੇ ਭਾਵਨੀ ਦੇ ਨਾਲ ਪ੍ਰੇਮਾ ਭਗਤੀ ਪਰਮੇਸ਼ਰ ਦੀ ਕਰਦੇ ਹਨ। ਪਰ ਨਿੰਦਾ ਨੇ ਸਰੋਤ ਸ੍ਰਵਣ ਆਪ ਤਿਆਗ ਸਗਲ ਰੇਣਕ ਹੈ, ਪਰਾਇਆ ਦੀ ਨਿੰਦਿਆ ਕੰਨਾਂ ਦੇ ਨਾਲ ਨਹੀਂ ਸੁਣਦੇ ਹੋ, ਨਾ ਨਿੰਦਿਆ ਉਹ ਕਰਦੇ ਨੇ ਤੇ ਨਾ ਹੀ ਉਹ ਗੁਰੂ ਕੇ ਪਿਆਰੇ ਸਾਧੂ ਮਹਾਤਮਾ ਨਿੰਦਿਆ ਸੁਣਦੇ ਨੇ। ਆਪ ਤਿਆਗ ਸਗਲ ਰੇਣਕ ਹੈ, ਆਪਣਾ ਆਪ ਤਿਆਗ ਦਿੰਦੇ ਨੇ, ਨਿੰਦਿਆ ਦਾ ਉਹ ਸੁਣਦਾ ਜਿਹੜਾ ਆਪਣੇ ਆਪ ਨੂੰ ਕੁਝ ਸਮਝਦਾ ਹੋਵੇ। ਓਦਾਂ ਵੀ ਮਨੁੱਖ ਨੂੰ ਦੂਜੀ ਨਿੰਦਿਆ ਕਿਸੇ ਦੀ ਸੁਣਨੀ ਚੰਗੀ ਲੱਗਦੀ, ਆਪ ਦੀ ਵਡਿਆਈ ਹਰੇਕ ਹੀ ਲੋਚਦਾ, ਪਰ ਜਿਹੜੇ ਮਹਾਤਮਾ ਨੇ ਉਲਟ ਹੁੰਦੇ ਨੇ, ਉਹ ਨਿੰਦਿਆ ਸੁਣਦੇ ਨੀ ਕਿਉਂਕਿ ਉਹਨਾਂ ਨੇ ਆਪਣਾ ਆਪਾ ਤਿਆਗ ਕੇ ਤੇ ਸਾਰਿਆਂ ਦੀ ਚਰਨ ਧੂੜੀ ਉਹ ਬਣੇ ਰਹਿੰਦੇ ਨੇ। ਖੱਟ ਲੱਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸੱਚਨ ਹੈ। ਇਹ 6 ਲੱਛਣ ਹੁੰਦੇ ਨੇ ਜਿਹੜੇ ਪੂਰਨ ਸੰਤ ਹੁੰਦੇ ਨੇ, ਅਤੇ ਸਿੱਧੇ ਲਫ਼ਜ਼ਾਂ ਦੇ ਵਿਚ ਮੋਟੇ ਅੱਖਰਾਂ ਵਿਚ ਮਹਾਰਾਜ ਨੇ ਇਹ ਕਿਹਾ ਹੈ ਜਿਨ੍ਹਾਂ ਸਾਸ ਗ੍ਰਾਸ ਨਾਲ ਵਿਸਤਰੈ, ਇੱਕ ਸਕਿੰਟ ਵੀ ਜਿਨ੍ਹਾਂ ਨੂੰ ਪਰਮੇਸ਼ਰ ਦਾ ਆਉਂਦੇ ਜਾਂਦੇ ਸਾਹ ਵੀ, ਜਿਨ੍ਹਾਂ ਨੂੰ ਕਦੀ 24 ਘੰਟਿਆਂ ਦੇ ਵਿਚੋਂ ਇੱਕ ਸਾਹ ਵੀ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ, ਉਹ ਪੂਰਨ ਸੰਤ ਹੁੰਦਾ। ਇਸੇ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰ ਵੀ ਉਦਾਹਰਨਾਂ ਦਿੰਦੇ ਨੇ ਸਹਿਨਾ ਸਰ ਸਮੂਹ ਸੂਰ ਅਜਿਤੰ ਸਨਾਹੰ ਤਨ ਮਰਤਾਹ ਆਪਦਾ ਗੁਣ ਗੋਬਿੰਦ ਰਮਨ ਓਟ ਗੁਰਸ਼ਬਦ ਕਰ ਚਰਮਣ ਅਰੂੜ ਤੇ ਅਸਵਰ ਸਨਾਗਾ ਬੁਜੰਤੇ ਪਰਮ ਮਾਰਗ ਹੈ ਵਿਚਰਤੇ ਨਿਰਭੈ ਸਤਰ ਸੈਨਾ ਸਯੰਤੇ ਗੋਪਾਲ ਕੀਰਤਨ ਹੈ ਜਿੰਤੇ ਬਿਸਮ ਸੰਸਾਰ ਹੈ ਨਾਨਕ ਵਸੰ ਕ੍ਰੋਧ ਪੰਚ ਤਸਕਰ ਹੈ ਵਸੰ ਕ੍ਰੋਧ ਪੰਚ ਤਸਕਰ ਹੈ ਪੰਜ ਜਿਹੜੇ ਚੋਰ ਨੇ ਨਾ ਕਾਮ ਕ੍ਰੋਧ ਲੋਭ ਅਹੰਕਾਰ ਇਹਨਾਂ ਨੂੰ ਉਹ ਵਸ ਵਿਚ ਕਰਕੇ ਰੱਖਦੇ ਨੇ ਜਿਨ੍ਹਾਂ ਨੇ ਆਪਣੇ ਇਹਨਾਂ ਨੂੰ ਵਸ ਵਿਚ ਕੀਤਾ ਇੰਦਰੇ ਨੇ ਜਿਹੜੇ ਗਿਆਨ ਇੰਦਰੇ ਕਰਮ ਇੰਦਰੇ ਅੱਖਾਂ ਨੂੰ ਕੰਨਾਂ ਨੂੰ ਨੱਕ ਨੂੰ ਜੀਭ ਨੂੰ ਇਸੇ ਪ੍ਰਕਾਰ ਸਾਰਿਆਂ ਇੰਦਰਿਆਂ ਨੂੰ ਪੈਰਾਂ ਨੂੰ ਹੱਥਾਂ ਨੂੰ ਆਪਣੇ ਵਸ ਵਿਚ ਕਰਕੇ ਦੂਸਰੇ ਪਾਸੇ ਨਿਗਾਹ ਨਹੀਂ ਜਾਣ ਦਿੰਦੇ ਕੰਨਾਂ ਦੇ ਨਾਲ ਲੈਂਦੇ ਚੁਗਲੀ ਨਹੀਂ ਸੁਣਦੇ ਇਸੇ ਪ੍ਰਕਾਰ ਇਹਨਾਂ ਇੰਦਰਿਆਂ ਨੂੰ ਜਿਨ੍ਹਾਂ ਨੇ ਵਸ ਕੀਤਾ ਹੋਇਆ ਮਨ ਦੀਆਂ ਵਾਸ਼ਨਾਵਾਂ ਤੇ ਕਾਬੂ ਪਾ ਲਿਆ ਮਨ ਦੇ ਵਿਚ ਕੋਈ ਫੁਰਨਾ ਨਹੀਂ ਉੱਠਣ ਦਿੰਦੇ ਹਰ ਵਕਤ ਪਰਮੇਸ਼ਰ ਦੇ ਵਿਚ ਬ੍ਰਹਮ ਦੇ ਵਿਚ ਲਵਲੀਨ ਰਹਿੰਦੇ ਨੇ ਇਸ ਪ੍ਰਕਾਰ ਜਿਨ੍ਹਾਂ ਨੇ ਵਸ ਵਿਚ ਕੀਤਾ ਗੁਰੂ ਪਿਆਰੇ ਉਹ ਜਿੱਤੇ ਬਿਸਮ ਸੰਸਾਰ ਹੈ ਸੰਸਾਰ ਨੂੰ ਜਿੱਤ ਲੈਂਦੇ ਨੇ ਐਸੇ ਮਹਾਤਮਾ ਉਹ ਸੰਤ ਨੇ ਸੈਨਾ ਸਾਰ ਸਮੂਹ ਸੂਰ ਅਜਿਤੰ ਸਨਾਹੰ ਤਨ ਮਰਤਾਹ ਮਹਾਰਾਜ ਕਹਿੰਦੇ ਨੇ ਐਸੇ ਜਿਹੜੇ ਸਾਧੂ ਹੁੰਦੇ ਨੇ ਉਹ ਅਸਲੀ ਸੂਰਮੇ ਨੇ ਸੂਰਮੇ ਕੇਵਲ ਉਹ ਹੀ ਨਹੀਂ ਹੁੰਦੇ ਜਿਹੜੇ ਸ਼ਸਤਰਾਂ ਦੇ ਨਾਲ ਹਥਿਆਰਾਂ ਦੇ ਨਾਲ ਲੜਦੇ ਨੇ ਕਿਉਂਕਿ ਲੜਦੇ ਤਾਂ ਹੰਕਾਰੀ ਵੀ ਮਨੁੱਖ ਅਹੰਕਾਰੀ ਮਨੁੱਖ ਵੀ ਹਨ ਜਿਨ੍ਹਾਂ ਦੇ ਵਿਚ ਸਰੀਰ ਦੇ ਵਿਚ ਬਲ ਜ਼ਿਆਦਾ ਉਹਨਾਂ ਦੇ ਵਿਚ ਹੰਕਾਰ ਹੁੰਦਾ ਤੇ ਉਹ ਕਮਜ਼ੋਰਾਂ ਨੂੰ ਕੁੱਟ ਦਿੰਦੇ ਨੇ ਉਹ ਸੂਰਮੇ ਨਹੀਂ ਕਹੇ ਜਾ ਸਕਦੇ ਇਸ ਪ੍ਰਕਾਰ ਅਸਲੀ ਸੂਰਮੇ ਤਾਂ ਮਹਾਤਮਾ ਨੇ ਜਿਨ੍ਹਾਂ ਨੇ ਆਪਣੇ ਮਨ ਦੇ ਨਾਲ ਲੜ ਕੇ ਤੇ ਮਨ ਨੂੰ ਆਪਣੇ ਵਸ ਵਿਚ ਕਰ ਲੈਣਾ ਕੀਤਾ ਹੈ ਮਹਾਰਾਜ ਕਹਿੰਦੇ ਨੇ ਸੈਨਾ ਸਾਰ ਸਮੂਹ ਸੂਰ ਅਜਿਤ ਜਿਹੜੀ ਉਹਨਾਂ ਦੀ ਸੈਨਾ ਕਿਹੜੀ ਹੈ ਰਾਜਿਆਂ ਦੇ ਕੋਲ ਸੈਨਾ ਹੁੰਦੀ ਹੈ ਮਹਾਰਾਜ ਕਹਿੰਦੇ ਨੇ ਇਹ ਸਾਧੂ ਜਿਹੜੇ ਨੇ ਇਹ ਵੀ ਰਾਜਿਆਂ ਦੇ ਵਾਂਗੂ ਸੂਰਮੇ ਨੇ ਇਹਨਾਂ ਦੇ ਕੋਲ ਜਿਹੜਾ ਸਮੂਹ ਜਿਹੜੀ ਸਾਧ ਸੰਗਤ ਹੈ ਇਹ ਸੈਨਾ ਹੈ ਤੇ ਅਜਿਤ ਸੂਰਮੇ ਹੁੰਦੇ ਨੇ ਸਨਾਹੰ ਤਨ ਮਰਤਾਹ ਫਿਰ ਸੂਰਮੇ ਜਦੋਂ ਜੰਗ ਵਿਚ ਜਾਂਦੇ ਨੇ ਉਹਨਾਂ ਨੇ ਉੱਪਰ ਜਾਗਟ ਪਾਈ ਹੁੰਦੀ ਹੈ ਉਹਨਾਂ ਨੇ ਸੰਜੋਹ ਪਾਈ ਹੁੰਦੀ ਹੈ ਪੁਰਾਣੇ ਸਮੇਂ ਦੇ ਵਿਚ ਉਹ ਸ਼ਸਤਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਬਰਸ਼ਿਆਂ ਦੇ ਨਾਲ ਇਹਨਾਂ ਸ਼ਸਤਰਾਂ ਦੇ ਨਾਲ ਲੜਾਈ ਹੋਇਆ ਕਰਦੀ ਸੀ ਉਦੋਂ ਇੱਕ ਲੋਹੇ ਦੀ ਉੱਪਰ ਜਾਗਟ ਪਾਉਂਦੇ ਸਨ ਉਹਨੂੰ ਸੰਜੋਹ ਕਹਿੰਦੇ ਨੇ ਉਹ ਸੰਜੋਹ ਹੈ ਜਿਹੜੀ ਹੁੰਦੀ ਉਹਨੂੰ ਕੋਈ ਸ਼ਸਤਰ ਵਿੰਨ ਨਹੀਂ ਸਕਦਾ ਤੇ ਸ਼ਸਤਰ ਦੇ ਨਾਲ ਉਹ ਕੱਟੀ ਨਹੀਂ ਸੀ ਜਾ ਸਕਦੀ ਤੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਵੀ ਉਹ ਜਿਹੜੀ ਸੰਜੋਹ ਹੈ ਉਹਨਾਂ ਦੇ ਕੋਲ ਉਹ ਸੰਜੋਹ ਨਿਮਰਤਾ ਧਾਰਨ ਜਿਹੜੀ ਕਰਨੀ ਹੈ ਇਹ ਸੰਜੋਹ ਪਾਈ ਹੋਈ ਹੈ ਮਹਾਤਮਾ ਜਿਹੜੇ ਨਿਮਰਤਾ ਧਾਰਨ ਗਰੀਬੀ ਧਾਰਨ ਕਰਕੇ ਰੱਖਦੇ ਨੇ ਇਹ ਮਾਨੋ ਉਹਨਾਂ ਨੇ ਸੰਜੋਹ ਪਾਈ ਹੈ ਕੋਈ ਵੀ ਹੰਕਾਰ ਦੇ ਵਿਚ ਆ ਕੇ ਚੜ ਕੇ ਆਉਂਦਾ ਗੁਰੂ ਪਿਆਰੇ ਉਹ ਫਿਰ ਹਾਨੀ ਕਰਵਾ ਕੇ ਜਾਂਦਾ ਹੈ ਗਰੀਬੀ ਗਦਾ ਹਮਾਰੀ ਤੇ ਗਰੀਬੀ ਰੂਪੀ ਗਦਾ ਉਹਨਾਂ ਨੇ ਹੱਥ ਵਿਚ ਫੜੀ ਹੋਈ ਹੈ ਜਿਸ ਤਰ੍ਹਾਂ ਸੁਲਹੀ ਖਾਨ ਤੇ ਸੁਲੱਭੀ ਖਾਨ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਉੱਪਰ ਚੜ ਕੇ ਆਉਣ ਲੱਗਾ ਸੁਲਹੀ ਖਾਨ ਗੁਰੂ ਪਿਆਰੇ ਜਦੋਂ ਸੁਲਹੀ ਖਾਨ ਆਉਣ ਲੱਗਾ ਮਹਾਰਾਜ ਉੱਪਰ ਚੜ ਕੇ ਨਾਲ ਫੌਜ ਹੈ ਉਹਦੇ ਤੇ ਗੁਰਸਿੱਖਾਂ ਨੇ ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕੀਤੀ ਮਹਾਰਾਜ ਸੁਲਹੀ ਖਾਨ ਆਪਣੇ ਉੱਪਰ ਚੜ ਕੇ ਆ ਰਿਹਾ ਹੈ ਆਪਾਂ ਨੂੰ ਵੀ ਕੋਈ ਤਿਆਰੀ ਕਰਨੀ ਚਾਹੀਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਰੀਬੀ ਗਦਾ ਹਮਾਰੀ ਉੱਥੇ ਇਹ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ ਗਰੀਬੀ ਹੀ ਸਭ ਤੋਂ ਵੱਡਾ ਸ਼ਸਤਰ ਹੈ ਗਦਾ ਹੈ ਗੁਰਜ ਹੈ ਗੁਰੂ ਪਿਆਰੋ ਮਹਾਰਾਜ ਨੇ ਨਿਮਰਤਾ ਰੱਖੀ ਤੇ ਰਸਤੇ ਦੇ ਵਿਚ ਗੁਰੂ ਉਹਦਾ ਉਹਦਾ ਜਿਹੜਾ ਘੋੜਾ ਸੀ ਉਹ ਪੱਠੇ ਦੇ ਉੱਪਰ ਚੜ ਗਿਆ ਤੇ ਘੋੜਾ ਵੀ ਸੜ ਗਿਆ ਤੇ ਉਹ ਵੀ ਮਰ ਗਿਆ ਰਸਤੇ ਵਿਚ ਮੌਤ ਹੋ ਗਈ ਉਹਦਾ ਭਤੀਜਾ ਫਿਰ ਸੁਲੱਭੀ ਖਾਨ ਉਹ ਚੜ ਕੇ ਆਇਆ ਜਦੋਂ ਉਹ ਚੜ ਗਿਆ ਗੁਰੂ ਪਿਆਰੋ ਉਸ ਵਕਤ ਰਸਤੇ ਦੇ ਵਿਚ ਉਹਦਾ ਇੱਕ ਸੈਨਿਕ ਸੀ ਉਹਦੇ ਨਾਲ ਉਹਦੀ ਲੜਾਈ ਹੋ ਗਈ 2 ਸਾਲ ਦੀ ਉਹਦੀ ਤਨਖਾਹ ਰੁਕੀ ਹੋਈ ਸੀ ਉਹਨੇ ਮੰਗੀ ਕਹਿੰਦਾ ਉਹਨੂੰ ਪੁੱਠਾ ਬੋਲਿਆ ਉਲਟ ਬੋਲਿਆ ਤੇ ਗੁਰੂ ਪਿਆਰੋ ਉਹਦੇ ਨਾਲ ਲੜਾਈ ਹੋ ਗਈ ਇਸੇ ਪ੍ਰਕਾਰ ਉਹਦਾ ਵੀ ਉੱਥੇ ਕਤਲ ਹੋ ਗਿਆ ਉਹ ਵੀ ਮਰ ਗਿਆ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਸੰਜੋਹ ਪਾਈ ਹੋਈ ਹੈ ਉਹਨਾਂ ਨੇ ਗਰੀਬੀ ਰੂਪੀ ਗਦਾ ਬਣਾਈ ਹੋਈ ਹੈ ਨਿਮਰਤਾ ਜਿਹੜੀ ਉਹ ਧਾਰਨ ਕਰਦੇ ਨੇ ਇਹ ਉਹਨਾਂ ਨੇ ਮੰਨ ਲਓ ਕਿ ਸਰੀਰ ਦੇ ਉੱਪਰ ਜਿਹੜਾ ਜਿਹਦੇ ਨਾਲ ਲੋਹੇ ਦਾ ਸ਼ਸਤਰ ਸਰੀਰ ਨੂੰ ਵਿੰਨ ਨਹੀਂ ਸਕਦਾ ਇਹ ਨਿਮਰਤਾ ਰੂਪੀ ਸੰਜੋਹ ਪਾਈ ਹੋਈ ਹੈ ਆਪਦਾ ਗੁਣ ਗੋਬਿੰਦ ਰਮਨ ਓਟ ਗੁਰਸ਼ਬਦ ਕਰ ਚਰਮਣ ਹੈ ਫਿਰ ਸੁਰਮਿਆਂ ਦੇ ਹੱਥ ਵਿਚ ਸ਼ਸਤਰ ਹੁੰਦੇ ਨੇ ਤੇ ਸਾਧੂ ਮਹਾਤਮਾ ਜਿਹੜੇ ਨੇ ਇਹਨਾਂ ਦੇ ਹੱਥ ਵਿਚ ਕਿਹੜੇ ਸ਼ਸਤਰ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਣਾ ਵਾਹਿਗੁਰੂ ਦੇ ਗੁਣ ਗਾਉਣੇ ਨੇ ਇਹ ਆਪਦਾ ਨਾਮ ਸ਼ਸਤਰ ਦਾ ਹੁੰਦਾ ਇਹ ਉਹਨਾਂ ਨੇ ਸ਼ਸਤਰ ਫੜੇ ਹੋਏ ਨੇ ਓਟ ਗੁਰਸ਼ਬਦ ਕਰ ਚਰਮਣ ਹੈ ਇੱਕ ਹੱਥ ਵਿਚ ਕਿਰਪਾਨ ਹੁੰਦੀ ਸੂਰਮਿਆਂ ਦੇ ਦੂਜੇ ਹੱਥ ਵਿਚ ਢਾਲ ਹੁੰਦੀ ਹੈ ਤੇ ਫਿਰ ਇਹਨਾਂ ਦੇ ਕੋਲ ਕਿਹੜੀ ਢਾਲ ਹੈ ਓਟ ਗੁਰਸ਼ਬਦ ਕਰ ਚਰਮਣ ਹੈ ਜਿਹੜੀ ਗੁਰੂ ਦੇ ਸ਼ਬਦ ਦੀ ਓਟ ਲੈਣੀ ਆਸਰਾ ਲੈਣਾ ਗੁਰੂ ਦੇ ਸ਼ਬਦ ਦਾ ਇਹ ਮਾਨੋ ਕਿ ਉਹਨਾਂ ਨੇ ਵਧੀਆ ਢਾਲ ਫੜੀ ਹੋਈ ਹੈ ਇਸੇ ਪ੍ਰਕਾਰ ਅਰੂੜ ਤੇ ਅਸਵ ਰਥ ਨਗ ਹੈ, ਬੁਝੰਤੇ ਪ੍ਰਭ ਮਾਰਗ ਹੈ। ਫਿਰ ਸੂਰਮੇ ਘੋੜਿਆਂ ਦੇ ਉੱਪਰ ਸਵਾਰ ਹੁੰਦੇ ਨੇ, ਰਥਾਂ ਦੇ ਉੱਪਰ ਹਾਥੀਆਂ ਦੇ ਉੱਪਰ ਸਵਾਰ ਹੁੰਦੇ ਨੇ। ਇਸ ਪ੍ਰਕਾਰ ਇਹ ਜਿਹੜੇ ਸਾਧੂ ਰੂਪ ਸੂਰਮੇ ਹਨ, ਇਹ ਕਿਸ ਤਰ੍ਹਾਂ ਜਿਹੜੇ ਸਵਾਰ ਹੁੰਦੇ ਨੇ, ਜਿਹੜਾ ਪਰਮੇਸ਼ਰ ਦੇ ਰਸਤੇ ਦੇ ਬਾਰੇ ਪੁੱਛਣਾ ਹੈ, ਸੋ ਖੋਜ ਕਰਨੀ ਹੈ ਪਰਮੇਸ਼ਰ ਦੇ ਰਸਤੇ, ਪਰਮੇਸ਼ਰ ਦੀ ਪ੍ਰਾਪਤੀ ਦੇ ਵਾਸਤੇ, ਸੰਤਕਾ ਮਾਰਗ ਧਰਮ ਕੀ ਪੌੜੀ ਵਾਲੀ ਗੱਲ। ਇਸ ਪ੍ਰਕਾਰ ਇਹ ਮੰਨੋ ਕਿ ਉਹ ਰਥਾਂ ਦੇ ਉੱਪਰ ਘੋੜਿਆਂ ਉੱਪਰ ਸਵਾਰ ਹੁੰਦੇ ਨੇ। ਵਿਚਰਤੇ ਨੇ ਭਯੰ ਸੱਤਰ ਸੈਨਾ, ਧਯੰਤੇ ਗੋਪਾਲ ਕੀਰਤਨ ਹੈ। ਤੇ ਜਿਹੜੇ ਸੂਰਮੇ ਹੁੰਦੇ ਨਿਰਭਉ ਹੋ ਕਰਕੇ, ਡਰ ਤੋਂ ਰਹਿਤ ਹੋ ਕਰਕੇ ਵਿਚਰਦੇ ਹਨ। ਇਸੇ ਪ੍ਰਕਾਰ ਦੁਸ਼ਮਣ ਦੀ ਜਿਹੜੀ ਸੈਨਾ ਉਹਨੂੰ ਮਾਤ ਪਾਉਂਦੇ ਨੇ। ਇਸੇ ਤਰ੍ਹਾਂ ਇਹ ਜਿਹੜੇ ਸੰਤ ਰੂਪ ਸੂਰਮੇ ਹਨ, ਇਹ ਗੁਰੂ ਪਿਆਰਿਓ ਜਿਹੜੇ ਦੁਸ਼ਮਣ ਹਨ, ਕਾਮ ਕ੍ਰੋਧ ਲੋਭ ਹੰਕਾਰ ਆਸਰੀ ਸੰਪਦਾ ਹੈ ਜਿਹੜੀ, ਨਿੰਦਿਆ ਚੁਗਲੀ ਈਰਖਾ ਦਵੈਸ਼, ਇਹ ਜਿਹੜੇ ਸਾਰੇ ਦੁਸ਼ਮਣ ਹਨ ਸ਼ੁਭ ਗੁਣਾਂ ਦੇ, ਇਹਨਾਂ ਦੇ ਵਿਚ ਗੁਰੂ ਪਿਆਰਿਓ ਇਸ ਪ੍ਰਕਾਰ ਦੇ ਸ਼ਾਸਤਰ ਲੈ ਕਰਕੇ ਇਹਨਾਂ ਦੇ ਵਿਚ ਵਿਚਰਦੇ ਹਨ ਤੇ ਪਰਮੇਸ਼ਰ ਦਾ ਕੀਰਤਨ ਕਰਦੇ ਨੇ। ਇਸ ਪ੍ਰਕਾਰ ਜਿੱਤੇ ਵਿਸ਼ਵ ਸੰਸਾਰ ਹੈ, ਸੰਸਾਰ ਦੇ ਉੱਪਰ ਇਹ ਸੂਰਮੇ ਸੰਤ ਮਹਾਤਮਾ ਸੂਰਮੇ ਫਤਿਹ ਪਾਉਂਦੇ ਨੇ। ਪਸ਼ਚਿਮ ਕ੍ਰੋਧ ਪੰਚ ਤਸਕਰ ਹੈ, ਤੇ ਪੰਜ ਚੋਰਾਂ ਨੂੰ ਆਪਣੇ ਵਸ ਦੇ ਵਿਚ ਕਰਕੇ ਰੱਖਦੇ ਨੇ। ਐਸੇ ਜਿਹੜੇ ਮਹਾਤਮਾ ਸਾਧੂ ਜਨ ਅਸਲੀ ਸੰਤ ਹਨ, ਉਹਨਾਂ ਦੇ ਇਹ ਲੱਛਣ ਮਹਾਰਾਜ ਨੇ, ਪੰਜਵੇਂ ਪਾਤਸ਼ਾਹ ਮਹਾਰਾਜ ਨੇ ਦੱਸੇ ਹਨ ਲੱਛਣ। ਐਸੇ ਮਹਾਤਮਾ ਜਿਹੜੇ ਮਹਾਰਾਜ ਕਹਿੰਦੇ ਨੇ, ਤੇ ਸਾਧੂ ਹਰ ਮੇਲੋ ਸਵਾਮ, ਤੇ ਸਾਧੂ ਉਹ ਸਾਧੂ ਜਿਨ੍ਹਾਂ ਦੇ ਵਿਚ ਇਹ ਲੱਛਣ ਹਨ, ਇਹ ਸ਼ੁਭ ਗੁਣ ਹਨ, ਉਹਨਾਂ ਦਾ ਸਾਨੂੰ ਮਿਲਾਪ ਕਰਾਓ। ਜਿਨ ਜਪਿਆ ਗਤ ਹੋਏ ਹਮਾਰੀ, ਉਹਨਾਂ ਦੇ ਕੋਲ ਜਾ ਕੇ ਕੁਦਰਤੀ ਗੱਲ ਮਨ ਬਦਲ ਜਾਂਦਾ। ਕਿਸੇ ਰਾਜਨੀਤਿਕ ਬੰਦੇ ਦੇ ਪਾਸ ਬੈਠਾਂਗੇ, ਉਹਨੇ ਰਾਜਨੀਤੀ ਦੀਆਂ ਗੱਲਾਂ ਸ਼ੁਰੂ ਕਰ ਲੈਣੀਆਂ, ਮਨ ਦੇ ਵਿਚ ਉਹੋ ਜਿਹਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ, ਬੰਦਾ ਆਪ ਵੀ ਫਿਰ ਸ਼ੁਰੂ ਹੋ ਜਾਂਦਾ ਉਹਨਾਂ ਦੇ ਨਾਲ ਹੀ। ਜੇ ਕਿਸੇ ਮਾਇਆ ਧਾਰੀ ਬੰਦੇ ਦੇ ਕੋਲ ਬੈਠਾਂਗੇ, ਉਹਨੇ ਕੰਮ ਦੀਆਂ ਗੱਲਾਂ, ਉਹਨੇ ਮਾਇਆ ਦੀਆਂ ਆਪਦੇ ਬਿਜਨਸ ਦੀਆਂ ਗੱਲਾਂ ਸ਼ੁਰੂ ਕਰ ਦੇਣੀਆਂ, ਮਨ ਤੇ ਉਹੋ ਜਿਹਾ ਪ੍ਰਭਾਵ। ਇਸੇ ਤਰੀਕੇ ਨਾਲ ਜੇ ਕਿਸੇ ਵਿਕਾਰੀ ਆਦਮੀ ਦੇ ਕੋਲ ਬਵਾਂਗੇ, ਉਹਨੇ ਉਹੋ ਜਿਹੀਆਂ ਗੱਲਾਂ ਸ਼ੁਰੂ ਕਰ ਦੇਣੀਆਂ, ਮਨ ਤੇ ਉਹੋ ਜਿਹਾ ਪ੍ਰਭਾਵ। ਮਤਲਬ ਇਹ ਕਿ ਜਿਹੋ ਜਿਹੇ ਬੰਦੇ ਕੋਲ ਆਦਮੀ ਬਹਿੰਦਾ, ਉਹੋ ਜਿਹੀ ਉਹਨੂੰ ਸੰਗਤ ਦੇ ਵਿੱਚ ਉਹੋ ਜਿਹਾ ਉਹਨੂੰ ਰੰਗ ਚੜ ਜਾਂਦਾ। ਰਾਜਨੀਤਿਕ ਬੰਦੇ ਦੇ ਕੋਲ ਬਹਿਣ ਦੇ ਨਾਲ ਮਨ ਦੇ ਸੰਸਕਾਰ ਉਸ ਤਰ੍ਹਾਂ ਦੇ ਪ੍ਰਪੱਕ ਹੋ ਜਾਂਦੇ ਨੇ, ਮਾਇਆਧਾਰੀ ਬੰਦੇ ਕੋਲ ਬਹਿਣ ਦੇ ਨਾਲ ਉਸ ਤਰ੍ਹਾਂ ਦੇ ਸੰਸਕਾਰ ਪੈ ਜਾਂਦੇ ਨੇ। ਇਸ ਤਰੀਕੇ ਦੇ ਨਾਲ ਜੇ ਸਾਧੂ ਮਹਾਤਮਾ ਸੰਤਾਂ ਮਹਾਂਪੁਰਸ਼ਾਂ ਦੇ ਪਾਸ ਬੈਠਾਂਗੇ, ਸਤਿਗੁਰਾਂ ਦੇ ਪਾਸ, ਉਦਾਂ ਸੰਸਾਰ ਦੇ ਵਿੱਚ ਜਦੋਂ ਕਿਸੇ ਵੱਡੇ ਆਦਮੀ ਦੇ ਪਾਸ ਕੋਈ ਬੈਠਾ ਹੋਵੇ, ਤੇ ਬਾਅਦ ਵਿੱਚ ਫਿਰ ਨਾਲਦਿਆਂ ਨੂੰ ਦੱਸਦਾ ਕਿ ਅੱਜ ਫਲਾਣੇ ਦੇ ਨਾਲ ਮੈਂ ਬੈਠਾ ਹੋਇਆ ਸਾਂ, ਫਲਾਣਾ ਮਿਨਿਸਟਰ ਜਾਂ ਫਲਾਣਾ ਅਫਸਰ ਮੇਰੇ ਕੋਲ ਆਇਆ ਸੀ, ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਬੇਅੰਤ, ਉਹਨਾਂ ਦੇ ਪਾਸ ਬੈਠਣ ਦੀ ਇੰਨੀ ਵਡਿਆਈ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਬ੍ਰਹਮੰਡਾਂ ਦੇ ਮਾਲਕ ਨੇ, ਇਹਨਾਂ ਦੇ ਪਾਸ ਇੱਥੇ ਸੰਗਤ ਵਿੱਚ ਬੈਠਣ ਦਾ ਕਿੰਨਾ ਭਾਰੀ ਲਾਭ ਹੋਵੇਗਾ। ਇਸ ਪ੍ਰਕਾਰ ਸਾਧੂ ਮਹਾਤਮਾ ਦੇ ਪਾਸ, ਸੰਤਾਂ ਮਹਾਂਪੁਰਸ਼ਾਂ ਦੇ ਪਾਸ ਬੈਠਣ ਦੇ ਨਾਲ ਕਿੰਨਾ ਮਨ ਤੇ ਪ੍ਰਭਾਵ, ਆਪੇ ਮਨ ਜਿਹੜਾ ਮਨ ਦੇ ਵਿਚਾਰ ਬਦਲ ਜਾਂਦੇ ਨੇ, ਮਨ ਦੇ ਉੱਪਰ ਉਹਨਾਂ ਦਾ ਆਪੇ ਹੀ ਪ੍ਰਭਾਵ, ਮਨ ਜਿਹੜਾ ਸੰਤਾਂ ਦਾ ਪ੍ਰਭਾਵ ਆਪੇ ਹੀ ਕਬੂਲ ਕਰ ਲੈਂਦਾ। ਇੱਕ ਮਾਈ ਵਾਲਿਆਂ ਦੀ ਹੁੰਦੀ ਗੱਲ ਸਾਰੀ, ਜਿਨ ਜਪਿਆ ਗਤ ਹੋਏ ਹਮਾਰੀ, ਉਹ ਸੰਤਾਂ ਮਹਾਂ ਸਤਿਗੁਰੂ ਰੂਪ ਸੰਤਾਂ ਨੂੰ ਅਥਵਾ ਕਮਾਈ ਵਾਲੇ ਜਿਹੜੇ ਗੁਰਸਿੱਖ ਸੰਤ ਹਨ, ਉਹਨਾਂ ਦੀ ਸੰਗਤ ਕਰਕੇ ਗਤ ਮੁਕਤੀ ਪ੍ਰਾਪਤ ਹੁੰਦੀ ਹੈ। ਉਹਨਾਂ ਦੇ ਪਾਸ ਬੈਠ ਕਰਕੇ ਹੀ ਨਾਮ ਜਪਿਆ ਜਾਂਦਾ, ਕਿਉਂਕਿ ਅਸਲੀ ਜਿਹੜੀ ਮਹਿਮਾ ਹੈ ਨਾਮ ਦੀ, ਉਹ ਸੰਤ ਹੀ ਜਾਣਦੇ ਨੇ। ਨਾਮ ਦੀ ਮਹਿਮਾ ਨੂੰ ਜਾਣ ਕਰਕੇ ਉਹ ਪਰਮੇਸ਼ਰ ਦਾ ਨਾਮ ਛੱਡਦੇ ਨਹੀਂ ਹਨ। ਇਸ ਕਰਕੇ ਮਹਾਰਾਜ ਸਾਨੂੰ ਐਸੇ ਮਹਾਤਮਾ ਸੰਤਾਂ ਦੇ ਨਾਲ ਸਾਡਾ ਮਿਲਾਪ ਕਰਾਓ।
ਤਿੰਨ ਕਾ ਦਰਸ ਦੇਖ ਮਨ ਬਿਗਸੈ, ਖਿਨ ਖਿਨ ਤਿੰਨ ਕੋ ਹਉ ਬਲਿਹਾਰੀ।
ਅਤੇ ਤਿੰਨ ਕਾ ਦਰਸ ਦੇਖ ਮਨ ਬਿਗਸੈ, ਉਹਨਾਂ ਨੂੰ ਵੇਖ ਕਰਕੇ ਮਨ ਜਿਹੜਾ ਬਿਗਸੈ ਖੜਾ ਦੇ ਵਿਚ ਆ ਜਾਂਦਾ, ਮਨ ਦੇ ਵਿਚ ਖੜਾ ਸ਼ੁਰੂ ਹੋ ਜਾਂਦਾ। ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਦੇ ਮਨ ਦੇ ਵਿਚ ਸਦਾ ਵਿਗਾਸ ਆਨੰਦ ਖੇੜਾ ਬਣਿਆ ਰਹਿੰਦਾ। ਸੁਣਿਆ ਦੁੱਖ ਭਾਵ ਕਾ ਨਾਸ਼, ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਇਸੇ ਪ੍ਰਕਾਰ ਐਸੇ ਜਿਹੜੇ ਮਹਾਤਮਾ ਨੇ, ਉਹਨਾਂ ਦੇ ਦਰਸ਼ਨ ਕਰਕੇ, ਸੋ ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਬਿਗਸੈ ਆਨੰਦ ਵਿਚ ਆਉਂਦਾ ਹੈ। ਸੋ ਦਰਸ਼ਨ ਚਾਰ ਪ੍ਰਕਾਰ ਦੇ, ਚਿੱਤਰ ਦਰਸ਼ਨ, ਸਰਵਣ ਦਰਸ਼ਨ, ਪ੍ਰਤੱਖ ਦਰਸ਼ਨ, ਸੁਪਨ ਦਰਸ਼ਨ। ਇਸੇ ਪ੍ਰਕਾਰ ਸਾਰੇ ਹੀ ਜਿਹੜੇ ਹਨ ਇਹ ਦਰਸ਼ਨ ਲਾਭਦਾਇਕ ਨੇ। ਪ੍ਰਤੱਖ ਸਤਿਗੁਰਾਂ ਦੇ ਦਰਸ਼ਨ ਅਤੇ ਅਵਿਨਾਸ਼ੀ ਦਰਸ਼ਨ, ਹਿਰਦੇ ਦੇ ਵਿਚ ਜਿਹੜਾ ਪਰਮੇਸ਼ਰ ਸਾਕਸ਼ਾਤ ਹੋ ਜਾਣਾ, ਐਸੇ ਵਾਹਿਗੁਰੂ ਦੇ ਦਰਸ਼ਨ ਅਤੇ ਸੰਤਾਂ ਦੇ ਦਰਸ਼ਨ ਵੇਖ ਕਰਕੇ ਮਨ ਖੜਾਓ ਚਾਹੁੰਦਾ, ਖਿਨ ਖਿਨ ਤਿੰਨ ਕਾ ਹਉ ਬਲਿਹਾਰੀ। ਦਰਸ਼ਨ ਵੇਖ ਕਰਕੇ ਜਿਨ੍ਹਾਂ ਦੇ ਮਨ, ਜਿਨ੍ਹਾਂ ਦੇ ਪ੍ਰਾਪਤ ਕਰਕੇ ਮਨ ਨੂੰ ਆਨੰਦ ਪ੍ਰਾਪਤ ਹੁੰਦਾ, ਐਸੇ ਮਹਾਤਮਾ ਤੋਂ ਸੰਤਾਂ ਤੋਂ ਸਤਿਗੁਰਾਂ ਤੋਂ ਖਿਨ ਖਿਨ ਥੋੜੇ ਥੋੜੇ ਸਮੇਂ ਤੋਂ ਬਲਿਹਾਰੀ ਕੁਰਬਾਨ ਜਾਣਾ ਕਰੀਏ, ਬਲ ਹਾਰ ਜਾਣਾ ਕਰੀਏ, ਸਰੀਰ ਦਾ ਬਲ, ਮਾਇਆ ਦਾ ਬਲ, ਚਤੁਰਾਈ ਬੁੱਧੀ ਦਾ ਬਲ, ਇਹ ਸਾਰੇ ਜਿਹੜੇ ਬਲ ਨੇ ਜਦੋਂ ਮਹਾਰਾਜ ਦੇ ਪਾਸ ਆਏ ਸਾਰੇ ਮਾਣ ਜਿਹੜੇ ਛੱਡ ਦੇਣੇ, ਸਰੀਰ ਦਾ ਮਾਣ ਛੱਡ ਦੇਣਾ, ਸੁੰਦਰਤਾ ਦਾ ਮਾਣ ਛੱਡ ਦੇਣਾ, ਕਿ ਕੋਈ ਵੀ ਮਾਣ ਇਸ ਦਰਬਾਰ ਚ ਆ ਕੇ ਸਤਿਗੁਰਾਂ ਦੀ ਸ਼ਰਨ ਚ ਆ ਕੇ ਨਹੀਂ ਕਰਨਾ, ਇਸ ਪ੍ਰਕਾਰ ਬਲਿਹਾਰ ਜਾਣਾ ਹੁੰਦਾ, ਪ੍ਰਕਰਮਾ ਕਰਨੀਆਂ ਬਲਿਹਾਰ ਜਾਣਾ, ਖਿਣ ਖਿਣ ਥੋੜੇ ਥੋੜੇ ਸਮੇਂ ਦੇ ਵਿਚ ਬਲਿਹਾਰ ਜਾਣਾ ਕਰੀਏ।
ਹਰ ਹਿਰਦੈ ਜਪ ਨਾਮ ਮੁਰਾਰੀ,
ਇਸ ਕਰਕੇ ਹਰ ਹਿਰਦੈ ਜਪ ਨਾਮ ਮੁਰਾਰੀ। ਸੋ ਮੋਹ ਆਦਿਕ ਦੈਂਤਾਂ ਨੂੰ ਨਾਸ਼ ਕਰਨ ਵਾਲਾ, ਜੋ ਪਰਮੇਸ਼ਰ ਹੈ, ਉਸ ਵਾਹਿਗੁਰੂ ਦਾ ਨਾਮ ਹਿਰਦੇ ਦੇ ਵਿਚ ਜਪਣਾ ਕਰੋ, ਅਥਵਾ ਮੁਖ ਰਸਨਾ ਦੇ ਨਾਲ ਵੀ ਤੇ ਹਿਰਦੇ ਦੇ ਨਾਲ ਵੀ ਜਪਣਾ ਕਰੋ।
ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ, ਹਮ ਦਾਸਨ ਦਾਸ ਕੀ ਜਪਨਿਹਾਰੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀਆਂ ਕਰਨ ਦੀ ਜਾਚ ਦੱਸਦੇ ਨੇ, ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ, ਹੇ ਜਗਤ ਦੇ ਪਿਤਾ ਸਰੂਪ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਕਰ। ਆਪ ਜੀ ਕਿਰਪਾ ਕਰ ਦਾ ਮਤਲਬ ਹੁੰਦਾ ਹੈ ਖਾਣੀ, ਆਪ ਜੀ ਕਿਰਪਾ ਦੀ ਖਾਣ ਹੋ, ਇਸ ਕਰਕੇ ਸਾਡੇ ਉਪਰ ਕਿਰਪਾ ਕਰੋ। ਆਪ ਜੀ ਹਮ ਦਾਸਨ ਦਾਸ ਕੀ ਜਪਨਿਹਾਰੀ, ਆਪ ਜੀ ਦੇ ਜਿਹੜੇ ਦਾਸ ਨੇ ਗਾਂ ਜਿਹੜੇ ਉਹਨਾਂ ਦੇ ਦਾਸ ਨੇ, ਉਹਨਾਂ ਦੇ ਸਾਨੂੰ ਪਾਣੀ ਭਰਨ ਵਾਲੇ ਬਣਾ ਲੋ, ਉਹਨਾਂ ਦੀ ਸੇਵਾ ਕਰਨ ਵਾਲੇ ਸਾਨੂੰ ਬਣਾ ਲੋ ਕਿਰਪਾ ਕਰਕੇ ਜੀ। ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
ਤਿੰਨ ਮਾਤੇ ਉਤਮ ਤਿੰਨ ਪਾਤੀ ਉਤਮ, ਜਿਨ ਹਿਰਦੈ ਵਸਿਆ ਬਨਵਾਰੀ।
ਮਹਾਰਾਜ ਕਹਿੰਦੇ ਜਿਨ ਹਿਰਦੈ ਵਸਿਆ ਬਨਵਾਰੀ, ਸੰਸਾਰ ਬਣਦਾ ਜੋ ਮਾਲੀ ਹੈ, ਮਾਲਕ ਹੈ ਪਰਮੇਸ਼ਰ, ਜਿਨ੍ਹਾਂ ਦੇ ਹਿਰਦੇ ਦੇ ਵਿਚ ਵਸਿਆ, ਤਿੰਨ ਮਤ ਉਤਮ, ਉਹਨਾਂ ਨੂੰ ਉੱਚੀ ਮਤ, ਸ੍ਰੇਸ਼ਟ ਮਤ ਪ੍ਰਾਪਤ ਹੁੰਦੀ ਹੈ, ਉਹਨਾਂ ਦੀ ਮਤ ਹੀ ਸਾਰਿਆਂ ਦੇ ਨਾਲੋਂ ਉੱਚੀ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿਚ ਪਰਮੇਸ਼ਰ ਵਸਿਆ ਹੋਇਆ ਹੈ। ਤਿੰਨ ਪਤ ਉਤਮ, ਉਹਨਾਂ ਦੀ ਇੱਜ਼ਤ ਸਭ ਤੋਂ ਸ੍ਰੇਸ਼ਟ ਉਤਮ ਹੈ, ਤੇ ਉਹਨਾਂ ਦਾ ਇੱਥੇ ਵੀ ਸਤਿਕਾਰ ਹੁੰਦਾ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਵਸਦਾ। ਦਰਗਾਹ ਦੇ ਵਿਚ ਵੀ ਰੇਰੇ ਦਰਗਾਹ, ਕਹੋ ਨਾ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦੇਊ, ਉੱਥੇ ਹੋਏ ਹੋਏ ਕਹਿ ਕੇ ਉਹਨਾਂ ਨੂੰ ਕੋਈ ਆਵਾਜ਼ ਨਹੀਂ ਮਾਰਦਾ, ਉੱਥੇ ਆਓ ਜੀ ਇੱਥੇ ਬੈਠੋ। ਇਸੇ ਪ੍ਰਕਾਰ ਭਗਤ ਜੀ, ਸੰਤ ਜੀ, ਭਾਈ ਸਾਹਿਬ, ਇਸ ਪ੍ਰਕਾਰ ਉਹਨਾਂ ਦਾ ਇੱਥੇ ਵੀ ਸਤਿਕਾਰ ਹੈ, ਤੇ ਪਰਲੋਕ ਦੇ ਵਿਚ ਵੀ ਉਹਨਾਂ ਦਾ ਇਸ ਪ੍ਰਕਾਰ ਸਤਿਕਾਰ ਹੁੰਦਾ। ਉਹਨਾਂ ਦੀ ਇਸ ਤਰੀਕੇ ਨਾਲ ਉੱਤਮ ਇੱਜ਼ਤ ਹੁੰਦੀ ਹੈ, ਸ੍ਰੇਸ਼ਟ ਉਹਨਾਂ ਦੀ ਉਤਮ ਪਤ ਹੈ, ਉਹਨਾਂ ਨੂੰ ਆਤਮ ਵਿਸ਼ਾਣੀ ਬੁੱਧੀ ਪ੍ਰਾਪਤ ਹੁੰਦੀ ਹੈ। ਇਸ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਦੇ ਵਿਚ ਵਾਹਿਗੁਰੂ ਅਕਾਲ ਪੁਰਖ ਜੀ ਵਸਦੇ ਹਨ।
ਤਿੰਨ ਕੀ ਸੇਵਾ ਲਾਏ ਹਰ ਸਵਾਮੀ, ਤਿੰਨ ਸਿਮਰਤ ਗਤ ਹੋਏ ਹਮਾਰੀ।
ਜਿਨ੍ਹਾਂ ਦੇ ਹਿਰਦੇ ਦੇ ਵਿਚ ਇਸ ਤਰ੍ਹਾਂ ਦਾ ਪਰਮੇਸ਼ਰ ਵਸਿਆ, ਤਿੰਨ ਕੀ ਸੇਵਾ ਲਾਏ ਹਰ ਸਵਾਮੀ, ਇਹ ਮਾਲਕ ਜੀ ਸਾਨੂੰ ਤਿੰਨਾਂ ਦੀ ਸੇਵਾ ਦੇ ਵਿਚ ਲਾ ਲਵੋ। ਉਹਨਾਂ ਦੀ ਸੇਵਾ ਦੇ ਵਿਚ ਲੱਗਣ ਦੇ ਨਾਲ ਤਿੰਨ ਸਿਮਰਤ ਗਤ ਹੋਏ ਹਮਾਰੀ, ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਗਤ ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਜਿਹਨੇ ਐਸਾ ਸਤਿਗੁਰ ਸਾਧ ਨਾ ਪਾਇਆ, ਤੇ ਹਰ ਦਰਗਹ ਕਾਢੇ ਮਾਰੀ।
ਜਿਨ੍ਹਾਂ ਨੇ ਜਿਹਨੇ ਐਸਾ ਸਤਿਗੁਰ ਸਾਧ ਨਾ ਪਾਇਆ, ਸਤਿਗੁਰੂ ਰੂਪੀ ਸਾਧ ਦੀ ਜਿਨ੍ਹਾਂ ਨੇ ਪ੍ਰਾਪਤੀ ਨਹੀਂ ਕੀਤੀ, ਜਿਨ੍ਹਾਂ ਦੀ ਇੰਨੀ ਵਡਿਆਈ ਹੈ ਤੇ ਹਰ ਦਰਗਹ ਕਾਢੇ ਮਾਰੀ, ਉਹ ਦਰਗਾਹ ਦੇ ਵਿਚ ਪ੍ਰਲੋਕ ਦੇ ਵਿਚ ਮਾਰਾਂ ਉਹਨਾਂ ਨੂੰ ਪੈ ਜਾਣਗੀਆਂ, ਮਾਰ ਕੇ ਉਥੋਂ ਕੱਢ ਦਿੱਤਾ ਜਾਵੇਗਾ, ਕੋਟਾਂ ਪੈ ਕਰਕੇ ਉਹਨਾਂ ਦੇ ਇਸ ਪ੍ਰਕਾਰ ਉਹਨਾਂ ਨੂੰ ਕੱਢਿਆ ਜਾਵੇਗਾ ਉਥੋਂ।
ਤੇ ਨਰ ਨਿੰਦਕ ਸੋਭ ਨਾ ਪਾਵੇ, ਤਿੰਨ ਨੱਕ ਕਾਟੇ ਸਿਰ ਜਨਹਾਰੀ।
ਇਸ ਪ੍ਰਕਾਰ ਉਹ ਮਨੁੱਖ ਜਿਹੜੇ ਨਿੰਦਿਆ ਕਰਨ ਵਾਲੇ ਨੇ ਗੁਰੂ ਪਿਆਰੇ, ਸੋਭ ਨਾ ਪਾਵੇ, ਉਹ ਕਿਤੇ ਸੋਭਾ ਨਹੀਂ ਪਾ ਸਕਦੇ ਇੱਥੇ ਵੀ। ਸੋ ਇਸ ਪ੍ਰਕਾਰ ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਸੋ ਮਦਰਾ ਦਹਿਤਾ ਸਪਤ ਕੁਲ ਭਾਂਗ ਦਹਿ ਤਨ ਏਕ, ਜਗਤ ਜੂਠ ਸਤ ਕੁਲ ਦਹਿ ਨਿੰਦਾ ਦਹਿ ਅਨੇਕ। ਸਭ ਤੋਂ ਪਿਆਰੀ ਗੁਰੂ ਪਿਆਰੋ ਨਿੰਦਿਆ ਹੈ, ਨਿੰਦਿਆ ਜਿਹੜਾ ਕਰਦਾ ਉਹ ਕਿਤੇ ਵੀ ਬਖਸ਼ਿਆ ਨਹੀਂ ਜਾਂਦਾ, ਬਾਕੀ ਔਗਣ ਤਾਂ ਮਾਫ਼ ਹੋ ਜਾਂਦੇ ਨੇ। ਕਹਿੰਦੇ ਨੇ ਮਦਰਾ ਦਹਿਤਾ ਸਪਤ ਕੁਲ ਭਾਂਗ ਦਹਿ ਤਨ ਏਕ, ਮਦਰਾ ਨਾਮ ਹੈ ਸ਼ਰਾਬ ਦਾ, ਸ਼ਰਾਬ ਪੀਣ ਵਾਲਾ ਜਿਹੜਾ ਹੈ ਉਹਦੀਆਂ ਸੱਤ ਕੁਲਾਂ ਨੇ ਜਿਹੜੀਆਂ ਉਹ ਨਰਕਾਂ ਨੂੰ ਕਹਿੰਦੇ ਜਾਂਦੀਆਂ ਨੇ। ਭਾਂਗ ਤਹਿ ਤਨ ਏਕ, ਜਿਹੜਾ ਸੁੱਖਾ ਪੀਣ ਵਾਲਾ ਭੰਗ ਖਾਣ ਵਾਲਾ ਹੈ, ਸੁੱਖਾ ਛਕਣ ਵਾਲਾ ਗੁਰੂ ਪਿਆਰ, ਉਹਦਾ ਨਾਸ, ਉਹਦੇ ਸਰੀਰ ਦਾ ਨਾਸ ਹੁੰਦਾ ਹੈ। ਇਸੇ ਪ੍ਰਕਾਰ ਜਗਤ ਜੂਠ ਛਤ ਕੁਲ ਦਹਿ, ਜਗਤ ਜੂਠ ਨਾਮ ਹੈ ਤੰਬਾਕੂ ਦਾ, ਜਿਹੜਾ ਤੰਬਾਕੂ ਗੁਰੂ ਪਿਆਰੇ ਓਹਦੀ ਸੌ ਕੁਲ ਕਹਿੰਦੇ ਨਰਕਾਂ ਨੂੰ ਜਾਂਦੀ ਹੈ। ਨਿੰਦਾ ਦਹਿ ਅਨੇਕ, ਜਿਹੜਾ ਨਿੰਦਿਆ ਕਰਨ ਵਾਲਾ ਅਨੇਕ ਕੋਈ ਗਿਣਤੀ ਨਹੀਂ, ਉਸ ਪ੍ਰਕਾਰ ਉਹ ਆਪ ਵੀ ਡੁੱਬਦਾ ਹੈ, ਹੋਰਨਾਂ ਨੂੰ ਵੀ ਉਹ ਡੋਬ ਦਿੰਦਾ। ਇਸ ਪ੍ਰਕਾਰ ਨਿੰਦਾ ਭਲੀ ਕਿਸੇ ਕੀ ਨਾ, ਕਿਸੇ ਦੀ ਵੀ ਇਹ ਜਿਹੜੀ ਨਿੰਦਿਆ ਹੈ ਚੰਗੀ ਨਹੀਂ ਹੈ। ਮਨਮੁਖ ਮੁਗਧ ਕਰਨ, ਜਿਹੜੇ ਮੂਰਖ ਲੋਕ ਨੇ ਬੇਸਮਝ ਜਾਹਲ ਗਵਾਰ, ਉਹ ਗੁਰੂ ਐਵੇਂ ਕਰੀ ਜਾਣਗੇ ਅਨਹੋਈ ਨਿੰਦਿਆ। ਕਿਸੇ ਦੇ ਵਿਚ ਹੋਣ ਤਾਂ ਗੁਣ ਤੇ ਉਹਦੇ ਔਗਣ ਕੱਢ ਕੇ ਲੋਕਾਂ ਨੂੰ ਦੱਸੀ ਜਾਣੇ, ਇਹ ਨਿੰਦਿਆ ਹੁੰਦੀ ਹੈ। ਸੱਚੀ ਗੱਲ ਕਰ ਦੇਣੀ ਨਿੰਦਿਆ ਨਹੀਂ ਹੁੰਦੀ, ਐਵੇਂ ਬਣਾ ਕੇ ਜਿਹੜੀ ਛੱਡ ਦੇਣੀ ਹੈ ਉਹ ਗੁਰੂ ਪਿਆਰੇ ਨਿੰਦਿਆ ਹੋ ਜਾਂਦੀ ਹੈ। ਬੱਕਰੀ ਨੂੰ ਬੱਕਰੀ ਕਹਿ ਦੇਣਾ ਇਹ ਨਿੰਦਿਆ ਨਹੀਂ, ਸ਼ੇਰ ਨੂੰ ਬੱਕਰੀ ਕਹਿ ਦੇਣਾ ਇਹ ਨਿੰਦਿਆ ਬਣ ਜਾਂਦੀ ਹੈ। ਇਸ ਪ੍ਰਕਾਰ ਜਿਹਦੇ ਵਿਚ ਇਹ ਚੀਜ਼ਾਂ ਗੁਣ ਹੋਣ, ਔਗਣ ਉਹਦੇ ਪੇਸ਼ ਕਰਨੇ, ਤੇ ਜਿਹਦੇ ਵਿਚ ਔਗਣ ਹੋਣ ਉਹਦੇ ਗੁਣ ਦੱਸੀ ਜਾਣੇ, ਇਹ ਵੀ ਔਗਣ ਹੈ। ਇਸ ਪ੍ਰਕਾਰ ਦੀ ਇਹ ਨਿੰਦਿਆ ਹੁੰਦੀ ਹੈ। ਤੇ ਮੂੰਹ ਕਾਲੇ ਤਿੰਨਾਂ ਨਿੰਦਕਾਂ, ਫਿਰ ਉਹਨਾਂ ਦੇ ਜਿਹੜੇ ਮੂੰਹ ਨੇ ਉਹ ਗੁਰੂ ਪਿਆਰੋ ਕਾਲੇ ਕੀਤੇ ਜਾਂਦੇ ਨੇ। ਨਰਕੇ ਘੋਰ ਪਵਨ, ਇਹ ਘੋਰ ਦੇ ਵਿਚ, ਘੋਰ ਨਰਕ ਦੇ ਵਿਚ ਉਹਨਾਂ ਨੂੰ ਕੁੰਭੀ ਨਰਕ ਦੇ ਵਿਚ ਪਾਇਆ ਜਾਂਦਾ। ਜਿਵੇਂ ਬੱਚੇ ਦੀ ਗੰਦਗੀ ਸਾਫ਼ ਕਰਦੀ ਹੈ ਮਾਂ, ਇਸੇ ਪ੍ਰਕਾਰ ਜਿਹੜਾ ਨਿੰਦਕ ਮਨੁੱਖ ਹੈ ਆਪਣੇ ਮੂੰਹ ਦੇ ਨਾਲ ਲੋਕਾਂ ਦੀ ਗੰਦਗੀ ਸਾਫ਼ ਕਰਦਾ। ਲੋਕਾਂ ਦੇ ਜਿਹੜੇ ਕੀਤੇ ਹੋਏ ਪਾਪ ਨੇ, ਔਗਣ ਨੇ, ਆਪਣੇ ਸਿਰ ਨਿੰਦਿਆ ਕਰਨ ਵਾਲਾ, ਐਵੇਂ ਜੀਵ ਦੀ ਰਾਸੀ ਹੈ ਇੱਕ। ਇਸ ਪ੍ਰਕਾਰ ਜਿਹਨਾਂ ਨੂੰ ਸੁਣਾਉਂਦਾ ਉਹਨਾਂ ਦੇ ਉੱਪਰ ਵੀ ਭਾਰ ਚੜਾਉਂਦਾ ਤੇ ਆਪ ਦੇ ਉੱਪਰ ਵੀ, ਇਸ ਪ੍ਰਕਾਰ ਉਹ ਕਰਦਾ ਹੈ। ਤੇ ਘੋਰ ਨਰਕ ਦੇ ਕੁੰਭੀ ਨਰਕ ਨੂੰ ਸੁੱਟਿਆ ਜਾਂਦਾ ਹੈ। ਮਹਾਰੇ ਕਹਿੰਦੇ ਤੇ ਨਰ ਨਿੰਦਕ, ਉਹ ਮਨੁੱਖ ਜਿਹੜੇ ਨਿੰਦਕ ਹਨ, ਨਿੰਦਿਆ ਕਰਨ ਵਾਲੇ, ਸੋਭ ਨਾ ਪਾਵੇ ਤੇ ਸੋਭਾ ਗੁਰੂ ਪਿਆਰੇ ਉਹ ਨਹੀਂ ਪਾਉਂਦੇ, ਵਡਿਆਈ ਨਹੀਂ ਪ੍ਰਾਪਤ ਕਰਦੇ। ਤਿੰਨ ਨੱਕ ਕਾਟੇ ਸਿਰਜਣ ਹਾਰ, ਉਹਨਾਂ ਦੇ ਪ੍ਰਤੱਖ ਵੀ ਨੱਕ ਕੱਟੇ ਨੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਨੇ। ਜਿਵੇਂ ਚੰਦੂ ਦਾ ਨੱਕ ਕੱਟਿਆ ਸੀਗਾ, ਨੱਕ ਦੇ ਵਿਚ ਨਕੇਲ ਪਾਈ ਸੀ, ਮਾਨੋ ਕਿ ਨੱਕ ਹੀ ਕੱਟਿਆ। ਇਸ ਪ੍ਰਕਾਰ ਪ੍ਰਤੱਖ ਵੀ ਨੱਕ ਕੱਟੇ ਨੇ ਤੇ ਗੁਰੂ ਪਿਆਰੇ ਜਸ ਰੂਪੀ ਨੱਕ, ਉਹਨਾਂ ਦਾ ਕਿਤੇ ਜਸ ਨੀ ਹੁੰਦਾ, ਉਹਨਾਂ ਦੀ ਕਿਤੇ ਵਡਿਆਈ। ਇੱਥੇ ਸੰਸਾਰ ਦੇ ਵਿਚ ਵੀ ਲੋਕੀ ਕਹਿਣ ਲੱਗ ਪੈਂਦੇ ਵੀ ਇਹਨਾਂ ਦਾ ਕੰਮ ਹੀ ਇਹ ਆ, ਕੋਈ ਗੱਲ ਹੁੰਦੀ ਨੀ, ਐਵੇਂ ਬਣਾ ਕੇ ਛੱਡ ਦੇਣੀ, ਪੇਪਰਾਂ ਦੇ ਵਿਚ ਵੀ ਲਿਖ ਦੇਣਾ। ਇਸ ਪ੍ਰਕਾਰ ਉਹਨਾਂ ਦੀ ਦੋ ਕੁ ਦਿਨ ਥੋੜਾ ਚਿਰ ਭਾਵੇਂ ਲੋਕੀ ਮਗਰ ਲੱਗ ਜਾਣ, ਪਰ ਜਦੋਂ ਅਸਲੀਅਤ ਉਹਨਾਂ ਦੀ ਪਤਾ ਲੱਗ ਜਾਂਦੀ ਉਹਨਾਂ ਲੋਕਾਂ ਦੀ, ਤੇ ਫਿਰ ਗੁਰੂ ਪਿਆਰੇ ਉਹਨਾਂ ਨੂੰ ਕੋਈ ਮੂੰਹ ਵੀ ਨਹੀਂ ਲਾਉਂਦਾ। ਬਿਨਾਂ ਕਾਰਨ ਤੁਹਾਨੂੰ ਗੁਰੂ ਕੀ ਬਾਣੀ ਦੀ ਨਿੰਦਿਆ ਕਰੀ ਜਾਣਗੇ। ਦਸਮ ਪਿਤਾ ਦੀ ਬਾਣੀ ਤੇ ਕਿੰਤੂ ਇਹ ਮਹਾਰਾਜ ਦੀ ਬਾਣੀ ਨੀ, ਕਦੀ ਰਾਗ ਵਾਲਾ ਤੇ ਕਿੰਤੂ ਇਹ ਗੁਰੂ ਪਿਆਰੋ ਨਿੰਦਿਆ ਮਨੁੱਖ ਦੀ ਕੀਤੀ ਨੀ ਬਖਸ਼ੀ ਦੇ, ਇਹ ਗੁਰੂ ਸਾਹਿਬ ਦੀ ਨਿੰਦਿਆ ਜਿਹੜੀ ਕਰਨ ਕਿੱਥੇ ਬਖਸ਼ੇ ਜਾਣਗੇ, ਸੋ ਕਿੱਥੇ ਲੇਖਾ ਦੇਣਗੇ। ਉਹਨਾਂ ਨੂੰ ਨਰਕਾਂ ਦੇ ਵਿਚ ਵੀ ਥਾਂ ਨੀ ਪ੍ਰਾਪਤ ਹੋਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਜਿਹੜੇ ਨੱਕ ਨੇ ਨਾ, ਜਸ ਰੂਪੀ ਨੱਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਨਾਂ ਦੇ ਕੱਟ ਦਿੱਤੇ ਹਨ।
ਹਰੇ ਆਪ ਬੁਲਾਵੇ ਆਪੇ ਬੋਲੇ, ਹਰੇ ਆਪ ਨਿਰੰਜਨ ਰੰਕਾਰ ਨਿਰਾਹਾਰੀ।
ਆਪ ਹੀ ਅਕਾਲ ਪੁਰਖ ਵਾਹਿਗੁਰੂ ਜੀ ਬੋਲਦਾ ਸਾਰਿਆਂ ਦੇ ਵਿਚ, ਆਪ ਹੀ ਬੁਲਾਉਂਦਾ, ਆਪ ਹੀ ਉਹ ਬੋਲਦਾ। ਉਹਦੀ ਜਿਹੜੀ ਸੱਤਾ, ਚੇਤਨ ਸੱਤਾ ਅਕਾਲ ਪੁਰਖ ਦੀ, ਹੁਣ ਰਸਨਾ ਬੋਲਦੀ ਹੈ, ਅੱਖਾਂ ਦੇਖਦੀਆਂ। ਮੁਰਦਾ ਜਦੋਂ ਸਰੀਰ ਦੇ ਵਿਚੋਂ ਉਹ ਚੀਜ਼ ਨਿਕਲ ਜਾਂਦੀ ਹੈ, ਸਰੀਰ ਮੁਰਦਾ ਹੋ ਜਾਂਦਾ। ਮੁਰਦਾ ਸਰੀਰ ਹੈ, ਅੰਗ ਤਾਂ ਉਹੀ ਨੇ, ਰਸਨਾ ਵੀ ਉਹਦੇ ਕੋਲ ਉਹੀ ਹੁੰਦੀ ਹੈ ਸਰੀਰ ਦੇ ਵਿਚ, ਅੱਖਾਂ ਵੀ ਉਹੀ, ਕੰਨ ਵੀ, ਪਰ ਉਹ ਬੋਲਦਾ ਨਹੀਂ। ਇਸ ਕਰਕੇ ਬੋਲਦੀ ਕਿਹੜੀ ਚੀਜ਼ ਹੈ, ਵਿਚ ਪਰਮੇਸ਼ਰ ਦੀ ਸ਼ਕਤੀ, ਚੇਤਨ ਸੱਤਾ ਜਿਹੜੀ ਆਤਮਾ, ਉਹਦੇ ਨਾਲ ਹੀ ਇਹ ਸਰੀਰ ਬਲ ਪ੍ਰਾਪਤ ਕਰਕੇ ਬੋਲਦਾ। ਇਸੇ ਕਰਕੇ ਉਹੀ ਬੋਲਦਾ, ਉਹੀ ਬੁਲਾਉਂਦਾ ਹੈ ਸਾਰਿਆਂ ਨੂੰ। ਪਰ ਆਪ ਨਿਰੰਜਨ, ਆਪ ਉਹ ਅਕਾਲ ਪੁਰਖ ਵਾਹਿਗੁਰੂ ਜੀ ਨਿਰੰਜਨ ਹੈ। ਅੰਜਨ ਨਾਮ ਹੁੰਦਾ ਕਾਲਖ ਦਾ, ਨਿਰ ਹੁੰਦਾ ਰਹਿਤ, ਜਿਹੜੀ ਮਾਇਆ ਦੀ ਕਾਲਖ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਉਹਨੂੰ ਨਿਰੰਜਨ ਕਹਿੰਦੇ ਨੇ। ਨਿਰੰਕਾਰ ਹੈ, ਆਪਣਾ ਸਰੀਰ ਦਾ ਆਕਾਰ ਹੈ, ਸਾਰੀਆਂ ਜਿਹੜੀਆਂ ਇਹਨਾਂ ਨੇਤਰਾਂ ਦੇ ਨਾਲ ਆਪਾਂ ਨੂੰ ਦਿਸ ਰਿਹਾ ਸਾਰੀਆਂ ਚੀਜ਼ਾਂ ਦਾ ਆਕਾਰ ਹੈ। ਸੋ ਅਕਾਲ ਪੁਰਖ ਵਾਹਿਗੁਰੂ ਜੀ ਨਿਰੰਕਾਰ, ਉਹਦਾ ਕੋਈ ਆਕਾਰ ਨਹੀਂ। ਰੂਪ ਨਰੇਖ ਨਾ ਰੰਗ ਕੇ ਚਤਰੇ ਗੁਣ ਤੇ ਪ੍ਰਭ ਭਿੰਨ, ਤਿੰਨਾਂ ਗੁਣਾਂ ਤੋਂ ਉਹ ਭਿੰਨ ਹੈ, ਨਾ ਉਹਦੀ ਕੋਈ ਨਾ ਉਹਦਾ ਕੋਈ ਵਿਸ਼ੇਸ਼ ਰੂਪ ਹੈ। ਇਸੇ ਕਰਕੇ ਨਾ ਉਹਦਾ ਕੋਈ ਚਿੱਟਾ ਕਾਲਾ ਇਤਿਆਦਿਕ ਜਿਹੜੇ ਰੰਗ ਨੇ, ਨਾ ਉਹਦਾ ਕੋਈ ਰੰਗ ਹੈ, ਨਾ ਜਿਹੜੀਆਂ ਆਪਣੇ ਹੱਥਾਂ ਤੇ ਪੈਰਾਂ ਤੇ ਮੱਥੇ ਤੇ ਲਕੀਰਾਂ ਹੁੰਦੀਆਂ ਨੇ, ਨਾ ਉਹਦੇ ਕੋਈ ਇਹ ਕੱਚ ਮੱਚ ਆਦਿਕ ਰੇਖਾ ਹਨ। ਇਸ ਪ੍ਰਕਾਰ ਉਹ ਨਿਰੰਕਾਰ ਹੈ, ਅਕਾਰਾਂ ਤੋਂ ਰਹਿਤ ਹੈ, ਨਿਰਹਾਰੀ ਤੇ ਆਹਾਰ ਤੋਂ ਰਹਿਤ ਹੈ। ਆਪਾਂ ਭੋਜਨ ਛਕਦੇ ਆਪਣਾ ਸਰੀਰ ਚੱਲਦਾ, ਪਰ ਅਕਾਲ ਪੁਰਖ ਵਾਹਿਗੁਰੂ ਜੀ ਨਿਰਹਾਰੀ ਹੈ, ਭੋਜਨ ਨਹੀਂ ਛਕਦਾ। ਇਸ ਪ੍ਰਕਾਰ ਇਹਦਾ ਮਤਲਬ ਇਹ ਨਹੀਂ ਕਿ ਭੋਗ ਨਹੀਂ ਲਵਾਉਣਾ, ਸੋ ਇਸ ਤਰੀਕੇ ਨਾਲ ਇਹ ਭਾਵਨਾ ਤੇ ਗੱਲ ਟਿਕਦੀ ਹੈ। ਸੋ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਰਸਨਾ ਤੋਂ ਸੁਣਿਆ ਹੈ ਕਿ ਅਫਗਾਨਿਸਤਾਨ ਤੋਂ ਇੱਕ ਵਾਰੀ ਸੰਗਤ ਆਈ ਸੀ, ਉਹ ਦੇਗ ਬਣਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੋਗ ਲਵਾਇਆ ਕਰਦੇ ਸਨ, ਤੇ ਦੇਗ ਦੇ ਵਿੱਚ ਗੁਰੂ ਪਿਆਰਿਓ ਪੰਜਾ ਲੱਗਦਾ ਹੁੰਦਾ ਸੀ। ਜਦੋਂ ਭੋਗ ਲੱਗਣਾ ਦੇਗ ਨੂੰ, ਉਦੋਂ ਗੁਰੂ ਪਿਆਰਿਓ ਪੰਜਾ ਲੱਗਣਾ, ਜਦੋਂ ਪੰਜਾ ਲੱਗ ਜਾਣਾ ਉਵੇਂ ਉਂਗਲਾਂ ਉੱਪਰ ਛਪੀਆਂ ਹੋਣੀਆਂ, ਤੇ ਉਹਨਾਂ ਨੇ ਸਮਝ ਲੈਣਾ ਕਿ ਭੋਗ ਲੱਗ ਗਿਆ। ਹੁਣ ਜੇ ਨਾ ਲੱਗਣਾ ਤੇ ਦੁਬਾਰਾ ਫਿਰ ਮਰਿਆਦਾ ਦੇ ਨਾਲ ਸੁਚਮਤਾ ਦੇ ਨਾਲ ਬਾਣੀ ਪੜ੍ਹ ਕੇ ਦੇਗ ਬਣਾਉਣੀ ਕੜਾਹ ਪ੍ਰਸ਼ਾਦ ਦੀ, ਤੇ ਗੁਰੂ ਪਿਆਰਿਓ ਦੁਬਾਰਾ ਫਿਰ ਅਰਦਾਸ ਕਰਕੇ ਭੋਗ ਲਵਾਉਣਾ, ਤੇ ਫਿਰ ਵੀ ਜੇ ਨਾ ਲੱਗਣਾ ਤੀਜੀ ਵਾਰੀ ਫਿਰ ਭੋਗ ਲੱਗ ਜਾਇਆ ਕਰਦਾ ਸੀ। ਇਸ ਪ੍ਰਕਾਰ ਉਹ ਸੰਗਤਾਂ ਇੱਥੇ ਆਈਆਂ ਦਰਬਾਰ ਸਾਹਿਬ, ਉਹਨਾਂ ਨੇ ਉਸੇ ਤਰ੍ਹਾਂ ਆ ਕੇ ਇੱਥੇ ਕਿਰਪਾਨ ਦੇ ਨਾਲ ਕਿਰਪਾਨ ਭੇਟਾ ਕਰਦੇ, ਇਸੇ ਤਰ੍ਹਾਂ ਭੋਗ ਲਾਉਂਦੇ। ਉਹਨਾਂ ਨੇ ਕਿਹਾ ਕਿ ਸਾਡੇ ਤਾਂ ਪੰਜਾ ਲਾਉਂਦੇ ਨੇ ਇਸ ਤਰ੍ਹਾਂ ਮਹਾਰਾਜ, ਇਹਨਾਂ ਨੇ ਕਿਹਾ ਕਿ ਇੱਥੇ ਇਸ ਤਰ੍ਹਾਂ ਦੀ ਮਰਿਆਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਇਹ ਮਰਿਆਦਾ ਸ਼ੁਰੂ ਤੋਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਪ੍ਰਚਲਿਤ ਕੀਤੀ ਹੈ। ਜਦੋਂ ਤੋਂ ਮਹਾਰਾਜ ਨੇ ਸਿੱਖੀ ਪੰਥ ਪ੍ਰਗਟ ਕੀਤਾ, ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਿੱਧਾਂ ਦੇ ਪਾਸ ਗਏ, ਉਸ ਵਕਤ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਚਲਿਤ ਹੋਈ ਤੇ ਭੋਗ ਲੱਗਣਾ ਸ਼ੁਰੂ ਹੋਇਆ। ਪੰਜ ਸਰੂਪਾਂ ਤੱਕ ਇਸੇ ਪ੍ਰਕਾਰ ਪੰਜਾ ਹੀ ਲੱਗਦਾ ਰਿਹਾ ਹੈ। ਪੰਜੇ ਦੇ ਬਾਅਦ ਛੇਵੇਂ ਪਾਤਸ਼ਾਹ ਮਹਾਰਾਜ, ਫਿਰ ਤੀਰ ਦੇ ਨਾਲ, ਫਿਰ ਦਸਵੇਂ ਪਾਤਸ਼ਾਹ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਿਰਪਾਨ ਦੇ ਨਾਲ ਇਸ ਪ੍ਰਕਾਰ ਉਹਨਾਂ ਨੇ ਜਿਹੜਾ ਦੇਗ ਨੂੰ ਭੋਗ ਲਾਉਣ ਦੀ ਮਰਿਆਦਾ ਪ੍ਰਚਲਿਤ ਕੀਤੀ ਹੈ। ਇਸ ਪ੍ਰਕਾਰ ਇਹ ਸਰਗੁਣ ਉਪਾਸ਼ਨਾ ਨੂੰ ਕਹਿੰਦੇ ਨੇ, ਮਹਾਰਾਜ ਨੂੰ ਪ੍ਰਤੱਖ ਸਮਝ ਕਰਕੇ ਭੋਗ ਲਵਾਉਣਾ ਪ੍ਰਸ਼ਾਦੇ ਦਾ ਇਹਦਾ। ਸੋ ਇਸ ਪ੍ਰਕਾਰ ਜਿਹੜੇ ਮਨਮਤੀਏ ਨੇ, ਨਾਸਤਕ ਲੋਕ, ਭਾਵੇਂ ਤਾਂ ਉਹ ਸਟੇਜਾਂ ਤੇ ਬਹਿ ਕੇ ਪ੍ਰਚਾਰ ਵੀ ਕਰਦੇ ਨੇ, ਉਹ ਕਹਿੰਦੇ ਨੇ ਇਹ ਬ੍ਰਾਹਮਣਵਾਦ ਹੈ। ਸੋ ਭੋਗ ਲਵਾਉਣਾ, ਉਹ ਮੂਰਤੀਆਂ ਨੂੰ ਭੋਗ ਲਵਾਉਂਦੇ ਨੇ। ਸਾਡਾ ਗੁਰੂ ਤਾਂ ਜਿਹੜਾ ਇਹਦਾ ਸ਼ਬਦ ਰੂਪ ਹੈ, ਸ਼ਬਦ ਨੂੰ ਤਾਂ ਕੋਈ ਭੋਗ ਦੀ ਲੋੜ ਨਹੀਂ। ਗੁਰੂ ਪਿਆਰੋ ਜੀ ਮਹਾਰਾਜ ਅੱਗੇ ਆਪਾਂ ਅਰਦਾਸ ਕਰਦੇ ਹਾਂ ਤੇ ਮਹਾਰਾਜ ਅਰਦਾਸ ਆਪਣੀ ਸੁਣਦੇ ਨੇ, ਸੁਣਨ ਵਾਲੇ ਦੇ ਕੰਨ ਹੁੰਦੇ, ਜਿਹੜਾ ਜਿਹਦੇ ਕੰਨ ਨੇ ਫਿਰ ਉਹ ਰਸਨਾ, ਉਹਦੀ ਰਸਨਾ ਵੀ ਹੈ, ਉਹ ਫਿਰ ਖਾਂਦਾ ਵੀ ਹੈ। ਇਸ ਪ੍ਰਕਾਰ ਇਹ ਭਾਵਨਾ ਹੈ ਗੁਰਸਿੱਖ ਦੀ, ਭਾਵਨਾ ਦੇ ਨਾਲ ਛਕਾਉਣਾ ਮਹਾਰਾਜ ਜ਼ਰੂਰ ਭੋਗ ਲਾਉਂਦੇ, ਮਰਿਆਦਾ ਦੇ ਨਾਲ ਤਿਆਰ ਕੀਤਾ ਹੋਵੇ। ਇਹ ਸਰਗੁਣ ਉਪਾਸ਼ਨਾ ਹੈ, ਨਿਰਗੁਣ ਸਰੂਪ ਦੇ ਵਿੱਚ ਜਿੱਥੇ ਉਹਦਾ ਕੋਈ ਆਕਾਰ ਨਹੀਂ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ, ਤੋ ਉਸ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਦੇ ਹਿਰਦਿਆਂ ਦੇ, ਉੱਥੇ ਨਿਰਾਹਾਰੀ, ਤੋ ਬਿਨਾਂ ਆਹਾਰ ਤੋਂ ਹਨ, ਬਿਨਾਂ ਭੋਜਨ ਤੋਂ ਹਨ, ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਹਨ।
ਹਰ ਜਿਸ ਤੋਂ ਮਿਲੈ ਸੋ ਤੁਧ ਮਿਲਸੀ, ਜਨ ਨਾਨਕ ਕਿਆ ਇਹ ਜੰਤ ਵਿਚਾਰੀ।
ਹਰ ਜਿਸ ਤੂੰ ਮਿਲੈ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਸ ਨੂੰ ਆਪ ਜੀ ਮਿਲੋ, ਉਹ ਤੁਧ ਮਿਲਸੀ, ਉਹ ਆਪ ਜੀ ਵਿਚ ਮਿਲਦਾ, ਉਹ ਆਪ ਜੀ ਨੂੰ ਮਿਲਦਾ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਜੀ ਆਪ ਮਿਲਾਉਣ, ਆਪਣੇ ਕਰਕੇ। ਜੇ ਕਵੇ ਮੈਂ ਇੰਨੇ ਜਾਪ ਕਰਕੇ ਪਰਮੇਸ਼ਰ ਨੂੰ ਮਿਲ ਲਵਾਂਗਾ, ਜਾਂ ਮੈਂ ਕੋਈ ਸਾਧਨਾ ਕਰਕੇ, ਤਪੱਸਿਆ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਵਾਂਗਾ, ਜਾਂ ਹੋਰ ਕਿਸੇ ਵਿਧੀ ਨਾਲ ਮੈਂ ਪ੍ਰਾਪਤੀ ਕਰ ਲਵਾਂਗਾ, ਨਹੀਂ, ਉਹ ਪਰਮੇਸ਼ਰ ਦੀ ਪ੍ਰਾਪਤੀ ਇਸ ਤਰ੍ਹਾਂ ਨਹੀਂ। ਬੇਨਤੀਆਂ ਕਰਾਂਗੇ ਨਿਮਰਤਾ ਦੇ ਵਿੱਚ ਆ ਕਰਕੇ, ਦੀਨ ਹੋ ਕਰਕੇ ਜਦੋਂ ਬੇਨਤੀਆਂ ਕਰਾਂਗੇ ਤਾਂ ਉਹ ਸੁਣ ਲੈਂਦਾ, ਉਹ ਮੰਨ ਲੈਂਦਾ ਹੈ, ਇਸ ਪ੍ਰਕਾਰ ਫਿਰ ਉਹ ਕਿਰਪਾ ਕਰ ਦਿੰਦਾ ਹੈ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਹਨੂੰ ਉਹ ਚਾਹੁਣ ਫਿਰ ਉਹਨੂੰ ਮਿਲਾ ਦਿੰਦੇ ਨੇ, ਉਹੀ ਗੁਰੂ ਪਿਆਰੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਦਾ ਹੈ। ਜਨ ਨਾਨਕ ਕਿਹਾ ਇਹ ਜੰਤ ਵਿਚਾਰੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਜੰਤੂ ਹਨ, ਇਹ ਜਿਹੜੇ ਜੀਵ ਨੇ, ਇਹ ਵਿਚਾਰੇ ਕੀ ਹਨ? ਸਾਰਾ ਕੁਝ ਤਾਂ ਪਰਮੇਸ਼ਰ ਦੇ ਹੱਥ ਵਿੱਚ ਹੈ, ਜਿਹਨੂੰ ਉਹ ਚਾਹੁਣ ਉਹਨੂੰ ਮਿਲ ਲੈਂਦੇ ਹਨ।
ਪਹਿਰੋਂ ਮਹੱਲਾ ਚੌਥਾ, ਸਤ ਸੰਗਤ ਸਾਈ ਹਰ ਤੇਰੀ, ਜਿੱਤ ਹਰ ਕੀਰਤ ਹਰ ਸੁਣਨੇ।
ਭੈਰੋ ਰਾਗ ਚੌਥੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ, ਗੁਰੂ ਰਾਮਦਾਸ ਮਹਾਰਾਜ ਜੀ ਸਤ ਸੰਗਤ ਦੀ ਮਹਿਮਾ ਜਣਾਉਂਦੇ ਹੋਏ ਪਰਮਾ ਰਹੇ ਨੇ, ਸਤ ਸੰਗਤ ਸਾਈ ਹਰ ਤੇਰੀ, ਇਹ ਅਕਾਲ ਪੁਰਖ ਵਾਹਿਗੁਰੂ ਜੀ ਉਹੀ ਆਪ ਜੀ ਦੀ ਸਤ ਸੰਗਤ ਹੈ, ਜਿੱਤ ਹਰ ਕੀਰਤ ਹਰ ਸੁਣਨੇ, ਜਿੱਥੇ ਵਾਹਿਗੁਰੂ ਜੀ ਆਪ ਜੀ ਦੀ ਜਸ ਵਡਿਆਈ ਸੁਣੀ ਜਾਂਦੀ, ਉਹ ਸੰਗਤ ਹੋਇਆ ਕਰਦੀ ਹੈ। ਇਸ ਪ੍ਰਕਾਰ ਉਹ ਸਤ ਸੰਗਤ ਹੋਇਆ ਕਰਦੀ ਹੈ, ਸੰਗਤ ਕੁਸੰਗਤ ਸਾਰ ਸੰਗਤ ਸਤ ਸੰਗਤ ਇਤਿਆਦਿਕ ਸੰਗਤ ਜਿਹੜੀ ਹੁੰਦੀ ਆ, ਇਕੱਠ ਨੂੰ ਕਹਿ ਦਿੰਦੇ ਨੇ, ਜਿੱਥੇ ਬਹੁਤ ਸਾਰਾ ਭਾਰੀ ਇਕੱਠ ਹੋਇਆ ਹੋਵੇ ਉਹਨੂੰ ਸੰਗਤ ਕਹਿੰਦੇ ਨੇ। ਮਹਾਰਾਜ ਕਹਿੰਦੇ ਸਤਿਗੁਰ ਬਾਜੋ ਸੰਗਤ ਨਾ ਹੋਈ, ਸਤਿਗੁਰਾਂ ਤੋਂ ਬਿਨਾਂ ਕੋਈ ਸੰਗਤ ਨਹੀਂ ਬਣ ਸਕਦੀ। ਜਿੱਥੇ ਮਹਾਰਾਜ ਜੀ ਬਿਰਾਜਮਾਨ ਹਨ, ਕਥਾ ਕੀਰਤਨ ਹੋ ਰਿਹਾ, ਉਹੀ ਸਾਧ ਸੰਗਤ ਸਤ ਸੰਗਤ ਕਹੀ ਜਾ ਸਕਦੀ ਹੈ। ਸੱਚ ਦਾ ਸੰਗ ਪ੍ਰਾਪਤ ਉੱਥੇ ਹੀ ਹੁੰਦਾ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਵਡਿਆਈ ਸੁਣਨ ਨੂੰ ਪ੍ਰਾਪਤ ਹੋਵੇ। ਕਥਾ ਦੁਆਰਾ ਕਹਿ ਲਈਏ, ਜਾਂ ਕੀਰਤਨ ਦੁਆਰਾ ਕਹਿ ਲਈਏ, ਜਾਂ ਗੁਰਬਾਣੀ ਦੇ ਪਾਠ ਦੁਆਰਾ, ਨਿਤਨੇਮ ਦੁਆਰਾ ਕਹਿ ਲਈਏ, ਇਹ ਸਾਰੀ ਮਹਿਮਾ ਹੀ ਹੁੰਦੀ ਮਹਾਰਾਜ ਦੇ ਦਰਬਾਰ ਦੇ ਵਿੱਚ। ਇੱਥੇ ਕੋਈ ਰਾਜਨੀਤਿਕ ਗੱਲਾਂ, ਸੰਸਾਰ ਦੀਆਂ ਗੱਲਾਂ ਨਹੀਂ ਹੁੰਦੀਆਂ, ਇੱਥੇ ਕੋਈ ਲੜਾਈ ਝਗੜੇ ਦੀਆਂ ਗੱਲਾਂ ਨਹੀਂ ਹੁੰਦੀਆਂ। ਭਾਵੇਂ ਲੋਕਾਂ ਨੇ ਸ਼ੁਰੂ ਕਰ ਲਿਆ, ਕਮੇਟੀਆਂ ਬਣਾ ਕੇ ਕਈ ਵਾਰੀ ਗੁਰਦੁਆਰੇ 'ਚ ਲੜਾਈ ਹੋ ਜਾਂਦੀ ਸ਼ੁਰੂ, ਇਸ ਪ੍ਰਕਾਰ ਇਹ ਤਾਂ ਲੋਕਾਂ ਦੀ ਬਣਾਈ ਹੋਈ ਗੱਲ, ਪਰ ਮਹਾਰਾਜ ਜਿਹੜੀ ਅਸਲੀ ਜਿਹੜੀ ਸਤਸੰਗਤ ਹੈ ਉਹੀ ਹੈ ਜਿੱਥੇ ਗੁਰੂ ਪਿਆਰੇ ਵਡਿਆਈ ਪਰਮੇਸ਼ਰ ਦੀ ਹੁੰਦੀ, ਜਿੱਥੇ ਨਾਮ ਸੁਣਿਆ ਜਾਂਦਾ, ਜਿੱਥੇ ਉਹਦੀ ਮਹਿਮਾ ਹੋਈ ਸੁਣੀ ਜਾਂਦੀ ਹੈ।
ਜਿਨ ਹਰ ਨਾਮ ਸੁਣਿਆ ਮਨ ਭੀਨਾ ਤਿਨ ਹਮ ਸਰੇਵ ਹੈ ਨਿਤ ਚਰਨੇ।
ਤੋ ਜਿਨ ਹਰ ਨਾਮ ਸੁਣਿਆ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸੁਣਿਆ ਮਨ ਭੀਨਾ, ਉਹਨਾਂ ਦਾ ਮਨ ਪਰਮੇਸ਼ਰ ਦੇ ਨਾਮ ਵਿਚ ਭਿੱਜ ਗਿਆ। ਤਿਨ ਹਮ ਸਰੇਵ ਹੈ ਨਿਤ ਚਰਨੇ, ਉਹਨਾਂ ਦੇ ਚਰਨ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਨਾਮ ਦੇ ਵਿਚ ਭਿੱਜਿਆ ਹੋਇਆ, ਨਿਤਾ ਪ੍ਰਤੀ ਉਹਨਾਂ ਦੇ ਚਰਨਾਂ ਦੀ ਅਸੀਂ ਸੇਵਾ ਕਰਦੇ ਹਾਂ।
ਜਗ ਜੀਵਨ ਹਰ ਧਿਆਏ ਤਰਨੇ।
ਇਸ ਪ੍ਰਕਾਰ ਜਗਤ ਦਾ ਜੀਵਨ ਸਰੂਪ ਜਿਸ ਨੇ ਸਾਰੇ ਸੰਸਾਰ ਨੂੰ ਜੀਵਨ ਦਾਨ ਦਿੱਤਾ ਅਕਾਲ ਪੁਰਖ ਵਾਹਿਗੁਰੂ ਜੀ, ਉਸ ਨੂੰ ਧਿਆਉਣ ਦੇ ਨਾਲ ਤਰਨੇ ਸੰਸਾਰ ਸਮੁੰਦਰ ਤੋਂ ਤਰਨਾ ਹੋ ਜਾਂਦਾ, ਜੀਵ ਤਰ ਜਾਇਆ ਕਰਦਾ ਹੈ।
ਅਨੇਕ ਅਸੰਖ ਨਾਮ ਹਰ ਤੇਰੇ, ਨਾ ਜਾਹੀ ਜੇ ਵਾਇਤ ਗਣਨੇ।
ਇਹ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੇ ਜਿਹੜੇ ਨਾਮ ਨੇ ਅਨੇਕਾਂ ਨੇ, ਅਨੇਕ ਹੀ ਆਪ ਜੀ ਦੇ ਨਾਮ ਨੂੰ ਜਪਣ ਵਾਲੇ ਨੇ, ਕਿੰਨੇ ਕੁ ਆਪ ਜੀ ਦੇ ਭਗਤ ਹੋਏ, ਅਨੇਕਾਂ ਹੀ। ਇਸ ਪ੍ਰਕਾਰ ਸ਼ਿਵਜੀ ਸਾਹਿਬ ਦੀ ਪੌੜੀ ਦੇ ਵਿਚ ਆਪਾਂ ਰੋਜ਼ ਨੇ ਸਿਨੇਮ ਚ ਪੜ੍ਹਦੇ ਹਾਂ, ਸੁਧਰ ਕਿਹਾ ਸੋ ਕਰਕੇ ਆ, ਉਹਦੇ ਵਿਚ ਵਿਚਾਰ ਕਰ ਲਈਏ ਕਿੰਨੇ ਪਰਮੇਸ਼ਰ ਦੇ ਨਾਮ ਨੂੰ ਗਾਉਣ ਵਾਲੇ ਜਪਣ ਵਾਲੇ ਨੇ। ਤੋ ਉਹਦੇ ਵਿਚ ਮਹਾਰਾਜ ਨੇ ਸਾਰੇ ਗਨਾਏ ਨੇ, ਹੋਰ ਕੀਤੇ ਤੁਧ ਨੂੰ ਗਾਉਣ। ਮਹਾਰਾਜ ਨੇ ਸਾਰੇ ਗਨਾ ਕੇ ਬਾਅਦ ਇਹ ਕਹਿ ਦਿੱਤਾ ਹੋਰ ਕਿੰਨੇ ਗਾਉਂਦੇ ਨੇ, ਸੇ ਮੈਂ ਚਿੱਤ ਨਾ ਆਵਣ, ਉਹ ਸਾਡੇ ਚੇਤੇ ਚ ਨਹੀਂ ਵੀ ਕਿੰਨੇ ਕਾਲ ਜੀ ਨੂੰ ਗਾ ਰਹੇ ਨੇ। ਇਸ ਪ੍ਰਕਾਰ ਸਾਰੇ ਆਪ ਦੇ ਨਾਮ ਨੂੰ ਗਾ ਰਹੇ ਹਨ ਅਨੇਕ ਅਨੇਕਾਂ ਹੀ। ਫਿਰ ਅਸੰਖ ਨਾਮ ਤੇਰੇ, ਆਪ ਜੀ ਦੇ ਜਿਹੜੇ ਨਾਮ ਨੇ ਉਹ ਵੀ ਅਸੰਖ ਨੇ, ਕਿੰਨੇ ਕੁ ਪਰਮੇਸ਼ਰ ਦੇ ਨਾਮ ਨੇ, ਨਾਵਾਂ ਦਾ ਵੀ ਕੋਈ ਅੰਤ ਨਹੀਂ। ਸ਼ੇਸ਼ ਨਾ ਕਹਿੰਦੇ ਉਹਦਾ ਹਜ਼ਾਰ ਮੂੰਹ ਹੈ, ਸਵੈ ਸਹੰਸ ਰਸਨਾ ਸਹਾਈ, 2000 ਉਹਦੀਆਂ ਜੀਭਾਂ ਨੇ। ਰਟਤ ਅਬਲਗ ਨਾਮ ਅਪਾਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਰਟਤ ਅਬਲਗ ਨਾਮ ਅਪਾਰਾ, ਹੁਣ ਤੱਕ ਜਦੋਂ ਦੀ ਸ੍ਰਿਸ਼ਟੀ ਲੈ ਬਣੀ ਹੋਈ ਹੈ, ਇਹ ਦੁਨੀਆਂ ਬ੍ਰਹਿਮੰਡ ਬਣੇ, ਉਦੋਂ ਤੋਂ ਲੈ ਕਰਕੇ ਉਹ ਪਰਮੇਸ਼ਰ ਦੇ ਨਾਮ ਜਪ ਰਿਹਾ। 2000 ਨਿਤ ਨਵਾਂ ਨਾਮ ਲੈਂਦਾ, ਜਿਹੜਾ ਨਾਮ ਇੱਕ ਵਾਰੀ ਲੈ ਲਵੇ ਦੁਬਾਰਾ ਉਹ ਨਾਮ ਨਹੀਂ ਲੈਂਦਾ, ਰੋਜ਼ 2000 ਪਰਮੇਸ਼ਰ ਦਾ ਨਵਾਂ ਨਾਮ। ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਕਿਰਤ ਨਾਮ ਕਿਰਤਮ ਨਾਮ ਕਥੇ ਤੇਰੇ ਜਿਹਬਾ, ਇਸ ਪ੍ਰਕਾਰ ਸਤ ਨਾਮ ਤ੍ਰਾਪਰਾ ਪੂਰਬਲਾ, ਵਾਹਿਗੁਰੂ ਨਾਮ ਸਭ ਤੋਂ ਪ੍ਰਾਪਤ ਨਾਮ, ਤੇ ਉਸ ਤਰ੍ਹਾਂ ਪਰਮੇਸ਼ਰ ਦੇ ਨਾਮਾਂ ਦਾ ਕੋਈ ਅੰਤ ਨਹੀਂ। ਨਾ ਜਹ ਜੇ ਨਾ ਜਾਈ ਜਿਹਵਾ ਇਤ ਗਣਨੇ, ਕਿੰਨੇ ਕੁ ਨਾਮ ਨੇ, ਇਹ ਜਿਹੜੀ ਜ਼ਬਾਨ ਹੈ ਇਹ ਜੀਭਾ ਗਿਣ ਨਹੀਂ ਸਕਦੀ ਪਰਮੇਸ਼ਰ ਦੇ ਕਿੰਨੇ ਕੁ ਨਾਮ ਹਨ। ਰਾਮ ਦੇ ਕੇ ਫਰਮਾਉਂਦੇ ਹਨ,
ਗੁਰ ਸਿੱਖ ਹਰ ਬੋਲੋ ਹਰ ਗਾਵਹੋ, ਲੇ ਗੁਰਮਤ ਹਰ ਜਪਣੇ।
ਇਹ ਗੁਰੂ ਦੇ ਸਿੱਖੋ ਹਰ ਬੋਲੋ, ਪਰਮੇਸ਼ਰ ਵਾਹਿਗੁਰੂ ਦਾ ਨਾਮ ਬੋਲਣਾ ਕਰੋ, ਹਰ ਗਾਵਹੋ ਵਾਹਿਗੁਰੂ ਦੇ ਨਾਮ ਨੂੰ ਗਾਉਣਾ ਕਰੋ, ਲੇ ਗੁਰਮਤ ਹਰ ਜਪਣੇ, ਗੁਰੂ ਦੀ ਮਤ ਨੂੰ ਧਾਰਨ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਕਰੋ, ਬਹੁਤਾ ਲਾਭ ਪ੍ਰਾਪਤ ਹੋਵੇਗਾ।
ਜੋ ਉਪਦੇਸ਼ ਸੁਣੇ ਗੁਰ ਕੇ ਰਾ, ਸੋਜਨ ਪਾਵੇ ਹਰ ਸੁਖ ਘਣੇ।
ਇਸ ਪ੍ਰਕਾਰ ਮਹਾਰਾਜ ਕਹਿੰਦੇ ਜੋ ਉਪਦੇਸ਼, ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣਦਾ, ਉਹ ਵੀ ਵੱਡਿਆਂ ਭਾਗਾਂ ਵਾਲਾ, ਸੁਣਨਾ ਬੜਾ ਵੱਡਾ ਗੁਣ ਹੈ। ਆਦਮੀ ਨੇ ਸੁਣਦਾ ਘੱਟ, ਸੁਣਾਉਂਦਾ ਆਪਦੀ ਜ਼ਿਆਦਾ। ਮਹਾਰਾਜ ਕਹਿੰਦੇ ਜੋ ਉਪਦੇਸ਼ ਸੁਣੇ ਗੁਰ ਕੇ ਰਾ, ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਥਾ ਦੁਆਰਾ, ਕੀਰਤਨ ਦੁਆਰਾ, ਗੁਰਬਾਣੀ ਦੁਆਰਾ ਸੁਣਦਾ ਹੈ, ਸੋਜਨ ਪਾਵੇ ਹਰ ਸੁਖ ਘਣੇ। ਇਸ ਪ੍ਰਕਾਰ ਉਸ ਨੂੰ ਬਹੁਤ ਘਣੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਕਥਾ ਕੀਰਤਨ ਸੁਣਨ ਦੇ ਨਾਲ ਘਣੇ ਸੁਖਾਂ ਦੀ ਪ੍ਰਾਪਤੀ, ਇਹਦੇ ਵਿੱਚ ਹੀ ਮਹਾਰਾਜ ਦਾ ਉਪਦੇਸ਼ ਹੁੰਦਾ ਨਾ, ਇਸ ਕਰਕੇ ਘਣੇ ਸੁਖ ਉਸ ਨੂੰ ਬਹੁਤ ਭਾਰੀ ਸੁਖ ਪ੍ਰਾਪਤ ਹੁੰਦੇ ਹਨ।
ਧਨ ਸੋ ਵੰਸ, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ।
ਇਸ ਪ੍ਰਕਾਰ ਮਹਾਰਾਜ ਕਹਿੰਦੇ ਧਨ ਸੋ ਵੰਸ, ਉਹ ਜਿਹੜੀ ਵੰਸ ਹੈ ਉਹ ਵੀ ਧਨ ਹੈ, ਉਹਨਾਂ ਦਾ ਪਿਤਾ ਵੀ ਧਨ ਹੈ, ਉਹਨਾਂ ਦੀ ਮਾਤਾ ਵੀ ਧਨ ਹੈ, ਜਿਨ ਜਨ ਜਣੇ, ਜਿਨ੍ਹਾਂ ਨੇ ਭਗਤਾਂ ਨੂੰ ਜਨਮ ਦਿੱਤਾ ਉਹ ਕੁੱਲ ਵੀ ਧਨ ਹੋ ਗਈ। ਬੇਦੀਆਂ ਦੀ ਕੁੱਲ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਿਆ, ਧਨ ਹੋ ਗਈ। ਭੱਲਿਆਂ ਦੀ ਕੁੱਲ, ਧਨ ਹੋ ਗਈ। ਇਸੇ ਪ੍ਰਕਾਰ ਤ੍ਰਿਹਣ ਕੁੱਲ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ, ਉਹ ਵੀ ਧਨ ਹੋ ਗਈ। ਇਸ ਪ੍ਰਕਾਰ ਮਾਤਾ ਪਿਤਾ ਧਨ ਹੋ ਗਏ, ਜਿਨ੍ਹਾਂ ਨੇ ਇਸ ਪ੍ਰਕਾਰ ਭਗਤਾਂ ਨੂੰ ਜਨਮ ਦਿੱਤਾ ਹੈ।
ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ, ਸੇ ਸਾਚੀ ਦਰਗਹਿ ਹਰ ਜਨ ਬਣੇ।
ਜਿਨ੍ਹਾਂ ਨੇ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਧਿਆਉਣਾ ਕੀਤਾ, ਗੁਰੂ ਪਿਆਰੇ ਉਹ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿਚ ਭਗਤ ਬਣ ਕੇ ਪ੍ਰਮਾਣਿਕ ਹੋਏ ਹਨ।
ਹਰ ਹਰ ਅਗਮ ਨਾਮ ਹਰ ਤੇਰੇ, ਵਿਚ ਭਗਤਾਂ ਹਰ ਧਰਨੇ।
ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦਾ ਜਿਹੜਾ ਨਾਮ ਹੈ ਅਗਮ ਹੈ, ਮਨ ਦੀ ਗਮਤਾ ਤੋਂ ਪਰੇ ਹੈ। ਵਾਹਿਗੁਰੂ ਦਾ ਐਸਾ ਨਾਮ ਜਿਹੜਾ ਹੈ ਭਗਤਾਂ ਦੇ ਹਿਰਦੇ ਦੇ ਵਿਚ ਧਰਨੇ ਧਾਰਨ ਕੀਤਾ ਹੋਇਆ ਹੈ, ਭਗਤਾਂ ਦੇ ਹਿਰਦੇ ਦੇ ਵਿੱਚ ਐਸਾ ਨਾਮ ਧਾਰਿਆ ਹੋਇਆ ਹੈ।
ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ।
ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਫਰਮਾ ਰਹੇ ਨੇ, ਜਨਮ ਪਾਇਆ ਮਤ ਗੁਰਮਤ, ਤੋਂ ਮਤ ਦੇ ਦੁਆਰਾ ਗੁਰੂ ਦੀ ਮਤ ਨੂੰ, ਸ੍ਰੇਸ਼ਟ ਮਤ ਨੂੰ ਧਾਰਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਜਪ ਹਰ ਹਰ ਪਾਰ ਪਵਣੇ, ਵਾਹਿਗੁਰੂ ਨੂੰ ਜਾ ਨਾਮ ਨੂੰ ਜਪ ਕਰਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਨ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਉਪਦੇਸ਼ ਆਪਣੇ ਹਿਰਦੇ ਚ ਵਸੇ, ਤਾਂ ਜੋ ਲੋਕ ਸੁਖੀ ਅਤੇ ਪ੍ਰਲੋਕ ਸ਼ਹੀਦ ਹੋ ਜਾਣ। ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਜੀ, ਕਦੇ ਬੁਲਾਈਏ ਜੀ। ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।